ਸਾਹਿਬ ਜੀ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕਉ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਨ ਬ੍ਰਿੰਦਨ ਆਨੰਦ ਦੇ ਜਮਦਨੰਦ ਅਰਬਿੰਦ ਸ੍ਰੀ ਹਰਗੋਬਿੰਦ ਚੰਦਗੁਰ ਨਮੋ ਸੁਛੰਦ ਮੁਕੰਦ ਜਨ ਬ੍ਰਿੰਦਨ ਆਨੰਦ ਦੇ ਜਮਦਨੰਦ ਅਰਬਿੰਦ ਸ੍ਰੀ ਹਰਗੋਬਿੰਦ ਚੰਦਗੁਰ ਨਮੋ ਸੁਛੰਦ ਮੁਕੰਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਅਤਿਅੰਤ ਹੀ ਭਾਗਾਂ ਵਾਲੇ ਹੋ ਆਪ ਜੋ ਕਿ ਸੰਧਿਆ ਵੇਲੇ ਵਿਸ਼ੇਸ਼ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦੀ ਮਿਹਰ ਸਦਕਾ ਅੱਜ ਦੇ ਵਿਸ਼ੇਸ਼ ਜੋ ਬੱਚਿਆਂ ਦੇ ਦੀਵਾਨ ਜਿਸ ਵਿੱਚ ਸੋਧ ਰਹਿਰਾ ਸਾਹਿਬ ਦੇ ਪਾਠ ਆਰਤੀ ਆਰਤੇ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਔਰ ਇਸੇ ਤਰ੍ਹਾਂ ਬੱਚਿਆਂ ਨੂੰ ਭੈਣ ਜੀ ਹੋਣਾ ਨੇ ਪ੍ਰਚਾਰ ਰਾਹੀਂ ਵੀਰਾਂ ਦੇ ਉੱਦਮ ਸਦਕੇ ਇਹ ਬੜਾ ਸੁੰਦਰ ਪ੍ਰੋਗਰਾਮ ਕਰਦੇ ਹਨ ਕਿਉਂਕਿ ਸਾਧ ਸੰਗਤ ਜੀਓ ਇਹ ਜਿਹੜੇ ਬੱਚੇ ਸਾਡੇ ਆਉਣ ਵਾਲਾ ਭਵਿੱਖ ਹਨ। ਸੋ ਸਤਿਗੁਰਾਂ ਨੇ ਸਾਡੇ ਵਾਸਤੇ ਇੰਨੀਆਂ ਕੁਰਬਾਨੀਆਂ ਕੀਤੀਆਂ ਹੈ ਜਾਨਾਂ ਤੋਂ ਪਿਆਰੇ ਸਿੰਘ ਸ਼ਹੀਦ ਕਰਵਾਏ ਇੱਥੋਂ ਤੱਕ ਆਪਣੇ ਚਾਰੇ ਫਰਜ਼ੰਦ ਕੌਮ ਤੋਂ ਵਾਰੇ ਹਨ। ਐਸੇ ਗੁਰੂ ਦੇ ਸੁਨਹਿਰੀ ਇਤਿਹਾਸ ਤੋਂ ਸਾਨੂੰ ਜਿੱਥੇ ਆਪ ਜਾਗਰੂਕ ਹੋਣਾ ਚਾਹੀਦਾ ਹੈ, ਇਸੇ ਤਰ੍ਹਾਂ ਸਾਨੂੰ ਆਪਣੇ ਬੱਚਿਆਂ ਨੂੰ ਵੀ ਜਾਗਰੂਕ ਕਰਾਉਣਾ ਚਾਹੀਦਾ ਹੈ। ਕਿਉਂਕਿ ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਂਦੀਆਂ ਨੇ ਸਤਿ ਸੰਗਤ ਜੀ, ਉਹਨਾਂ ਦਾ ਦੁਨੀਆ ਤੋਂ ਨਾਮੋ ਨਿਸ਼ਾਨ ਮਿਟ ਜਾਇਆ ਕਰਦਾ। ਇਸ ਲਈ ਇਹ ਬੜਾ ਸੁੰਦਰ ਉਪਰਾਲਾ ਹੈ ਇੱਥੋਂ ਦੇ ਜ਼ਿੰਮੇਵਾਰ ਸੱਜਣਾਂ ਦਾ, ਪ੍ਰਬੰਧਕ ਵੀਰਾਂ ਦਾ। ਸਾਰੇ ਗੁਰਮੁਖ ਪਿਆਰੇ ਹਨ, ਬੜੇ ਪਿਆਰ ਸਤਿਕਾਰ ਨਾਲ ਯਤਨਸ਼ੀਲ ਰਹਿੰਦੇ ਨੇ, ਕਮਰ ਕਸ ਰਹਿੰਦੇ ਹਨ ਹਰ ਵੇਲੇ ਵੀ ਕਿਵੇਂ ਨਾ ਕਿਵੇਂ ਅਸੀਂ ਗੁਰਸਿੱਖੀ ਗੁਰਮਤਿ ਦਾ ਪ੍ਰਚਾਰ ਵਧਾਈਏ, ਪ੍ਰਫੁੱਲਿਤ ਕਰੀਏ। ਜਿਵੇਂ ਭਾਈ ਸਾਹਿਬ ਵੀ ਬੜੇ ਗੁਰਮੁਖ ਹਨ, ਉੱਦਮ ਕਰਦੇ ਨੇ ਆਉਣਾ, ਆਪ ਗੁਰਮਤਿ ਨਾਲ ਜੁੜਨਾ। ਜਦੋਂ ਸਾਡੇ ਵਾਂਗ ਡੋਰ ਫੜਨ ਵਾਲੇ ਗੁਰਮੁਖ ਹੋਣਗੇ ਤਾਂ ਸਾਧ ਸੰਗਤ ਗੁਰਮਤਿ ਦਾ ਪ੍ਰਚਾਰ ਅਵਸ਼ ਹੋਵੇਗਾ। ਜਦੋਂ ਆਗੂ ਮਾੜੇ ਹੋਣ ਤਾਂ ਸਾਧ ਸੰਗਤ ਸਾਰਾ ਬੇੜਾ ਉਦੋਂ ਗਰਕ ਹੋਇਆ ਕਰਦਾ ਹੈ। ਜੋ ਵਰਤਮਾਨ ਸਮੇਂ ਵਿੱਚ ਸਾਡੀ ਕੌਮ ਦੀ ਹਾਲਤ ਹੈ ਉਹਦਾ ਵੀ ਇਹੀ ਕਾਰਨ ਹੈ। ਕਿਧਰੇ ਨਾ ਕਿਧਰੇ ਇਹੋ ਜਿਹੇ ਨੌਜਵਾਨ ਗੁਰਮੁਖ ਵੀਰਾਂ ਦੀ ਲੋੜ ਹੈ ਜਿਹੜੇ ਅਗਵਾਈ ਕਰਨ ਔਰ ਬੜੇ ਸੁਚੱਜੇ ਢੰਗ ਦੇ ਨਾਲ ਕੋਸ਼ਿਸ਼ ਕਰਨ, ਕਮਰ ਕੱਸਾ ਕਰਨ ਵੀ ਕਿਵੇਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਤਿਕਾਰ ਮੁਕੰਮਲ ਤੌਰ 'ਤੇ ਅਸੀਂ ਕਰਨਾ ਹੈ, ਕਿਵੇਂ ਗੁਰਸਿੱਖੀ ਗੁਰਮਤਿ ਦਾ ਭਾਰੀ ਪ੍ਰਚਾਰ ਕਰਨਾ ਹੈ, ਇਹਦੇ ਲਈ ਯਤਨਸ਼ੀਲ ਰਹਿਣਾ ਚਾਹੀਦਾ। ਇਸੇ ਕਾਰਨ ਕਰਕੇ ਇਹ ਧਰਮਸ਼ਾਲਾਵਾਂ ਦਾ ਸਾਧ ਸੰਗਤ ਜੀ ਹੋਂਦ ਵਿੱਚ ਆਉਣਾ ਹੋਇਆ ਹੈ। ਸੋ ਸਤਿਗੁਰੂ ਮਿਹਰ ਕਰੇ, ਆਓ ਚੱਲ ਰਹੀ ਇਤਿਹਾਸ ਦੀ ਜੋ ਕਥਾ ਹੈ, ਮਨ ਬਿਰਤੀਆਂ ਦੀ ਇਕਾਗਰਤਾ ਸਹਿਤ ਸਰਵਣ ਕਰੀਏ। 12ਵੀਂ ਰਾਸ ਦੀ ਆਰੰਭਤਾ ਹੋ ਗਈ ਹੈ। ਸੋ ਪਹਿਲਾਂ ਮੰਗਲ ਕਰਦੇ ਹਨ ਦਸਾਂ ਗੁਰੂਆਂ ਦਾ, 5 ਗੁਰੂ ਸਾਹਿਬਾਂ ਦੇ ਮੰਗਲ ਆਪਾਂ ਸੁਣ ਚੁੱਕੇ ਹਨ। ਸੋ ਜਿਵੇਂ 6ਵੇਂ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਜਿਹੜੇ ਬੜੇ ਮਹਾਬਲੀ ਯੋਧੇ ਹਨ, ਉਹਨਾਂ ਦਾ ਮੰਗਲ ਕਰਦੇ ਨੇ। ਮਨ ਬਿਰਤੀਆਂ ਦੀ ਇਕਾਗਰਤਾ ਨਾਲ ਸੁਣੋ।
ਜਨ ਬ੍ਰਿੰਦਨ ਆਨੰਦ ਦੇ।
ਸੋ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸੂਰਬੀਰ ਬਹਾਦਰ ਹਨ, ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ। ਜਿੱਥੇ ਵੱਡੇ ਸੂਰਬੀਰ ਬਹਾਦਰ ਨੇ ਉੱਥੇ ਪਰਉਪਕਾਰੀ ਨੇ। ਸਾਧ ਸੰਗਤ ਜੀ, ਜਿਹੜੇ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਨੂੰ ਛੁਡਾਉਣ ਵਾਲੇ, ਬੰਦ ਖਲਾਸੀ ਕਰਨ ਵਾਲੇ ਐਸੇ ਗੁਰਦੇਵ ਹਨ, ਪ੍ਰਤੱਖ ਜਿੱਥੇ ਬੰਧਨ ਤੋੜਨ ਵਾਲੇ ਨੇ ਉੱਥੇ ਜਮਾਂ ਦੇ ਬੰਧਨਾਂ ਤੋਂ ਵੀ ਮੁਕਤ ਕਰਾਉਂਦੇ ਹਨ ਜਿਹੜਾ ਉਹਨੀ ਸ਼ਰਨ ਵਿੱਚ ਆਉਂਦਾ। ਇਸ ਵਾਸਤੇ ਆਪਣੇ ਜਿਹੜੇ ਗੁਰਮੁਖ ਹਨ ਪ੍ਰੇਮੀ ਸਿੱਖ, ਉਹਨਾਂ ਦੇ ਲਈ ਉਹ ਸਤਿਗੁਰੂ ਕਿਹੋ ਜਿਹੇ ਨੇ? ਸਾਹਿਬ ਕਹਿੰਦੇ, ਇਹ ਕਵੀ ਸੰਤੋਖ ਸਿੰਘ, ਜਨ ਬ੍ਰਿੰਦਨ ਆਨੰਦ ਦੇ। ਆਪਣੇ ਸਮੂਹ ਗੁਰਸਿੱਖਾਂ ਨੂੰ ਆਨੰਦ ਦੇਣ ਵਾਲੇ ਨੇ, ਖੁਸ਼ੀਆਂ ਦੇਣ ਵਾਲੇ ਹਨ।
ਜਮਦਰਿੰਦ ਅਰਬਿੰਦ
ਉਦਾਹਰਣ ਦਿੰਦੇ ਨੇ ਕਵੀ ਸੰਤੋਖ ਸਿੰਘ ਜੀ, ਕਹਿੰਦੇ ਜਿਸ ਤਰ੍ਹਾਂ ਸੂਰਜ ਹੈ ਨਾ ਸਾਧ ਸੰਗਤ, ਜਦੋਂ ਸੂਰਜ ਚੜ੍ਹਦਾ ਕਮਲ ਦਾ ਫੁੱਲ ਖਿੜ ਜਾਂਦਾ। ਸੂਰਜ ਜਿਵੇਂ ਛੁੱਪ ਜਾਂਦਾ ਹੈ ਉਵੇਂ ਹੀ ਕਮਲ ਦਾ ਫੁੱਲ ਵੀ ਮੁਰਝਾ ਜਾਂਦਾ। ਅਸੀਂ ਦੇਖਦੇ ਹਾਂ ਨਾ, ਜਿਵੇਂ ਕਮਲ ਸੂਰਜ ਦੇ ਚੜ੍ਹਨੇ ਤੋਂ ਖਿੜਿਆ ਹੁੰਦਾ ਹੈ, ਇਸੇ ਤਰ੍ਹਾਂ ਗੁਰੂ ਸਾਹਿਬ ਦੇ ਦਰਸ਼ਨ ਜਿਹੜੇ ਨੇ ਇਹ ਗੁਰਸਿੱਖਾਂ ਰੂਪੀ ਕਮਲ ਹਨ, ਜਿਹੜੇ ਉਹਨਾਂ ਨੂੰ ਵਿਗਾਸ ਦੇਣ ਵਾਲੇ ਹਨ, ਖੁਸ਼ੀਆਂ ਦੇਣ ਵਾਲੇ ਨੇ। ਸੋ ਜਿਵੇਂ ਸੂਰਜ ਜਿਹੜਾ ਹੈ ਉਹ ਕਮਲ ਨੂੰ ਖੁਸ਼ੀ ਦਿੰਦਾ ਹੈ, ਇਸੇ ਲਈ ਉਹਦਾ ਮੁਖੜਾ ਖਿੜ ਜਾਂਦਾ ਹੈ। ਰਾਤ ਨੂੰ ਇੱਦਾਂ ਹੁੰਦਾ ਜਿਵੇਂ ਮੁਰਝਾਇਆ ਮਰਿਆ ਹੁੰਦਾ ਹੈ ਫੁੱਲ। ਸੋ ਸਵੇਰ ਵੇਲੇ ਜਿਵੇਂ ਦਿਨ ਕਰ ਦੇ ਦਰਸ਼ਨ ਹੁੰਦੇ ਨੇ ਉਵੇਂ ਖਿੜ ਜਾਂਦਾ ਹੈ। ਇਵੇਂ ਜਿਹੜੇ ਗੁਰਸਿੱਖ ਨੇ, ਜਿਹੜੇ ਗੁਰੂ ਦੇ ਚਰਨਾਂ ਨਾਲ ਪਿਆਰ ਕਰਨ ਵਾਲੇ ਨੇ, ਉਹ ਸਾਧ ਸੰਗਤ ਜੀ ਗੁਰੂ ਦੇ ਦਰਸ਼ਨ ਕਰਦੇ ਨੇ, ਗੁਰੂ ਨੂੰ ਯਾਦ ਕਰਦੇ ਨੇ, ਉਹ ਸਦਾ ਖਿੜੇ ਰਹਿੰਦੇ ਹਨ। ਨਾਨਕ ਭਗਤਾਂ ਸਦਾ ਵਿਗਾਸ, ਉਹ ਇਸ ਤਰ੍ਹਾਂ ਖਿੜੇ ਰਹਿੰਦੇ ਹਨ। ਮਹਾਰਾਜ ਦੇ ਕਿਤੇ ਦਰਸ਼ਨ ਨਾ ਹੋਣ ਤਾਂ ਉਹ ਵੀ ਸਾਧ ਸੰਗਤ ਇਵੇਂ ਮੁਰਝਾ ਜਾਂਦੇ ਨੇ ਜਿਵੇਂ ਕਮਲ ਦਾ ਫੁੱਲ ਮੁਰਝਾਇਆ ਹੁੰਦਾ। ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲਿਆ ਜੀ, ਗੁਰਸਿੱਖਾਂ ਦੀ ਇਹ ਸਾਧ ਸੰਗਤ ਜੀ ਅਵਸਥਾ ਹੈ। ਇਸ ਲਈ ਦੱਸਦੇ ਨੇ ਮਹਾਰਾਜ, ਇਹ ਜਿਹੜੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਨ, ਸੂਰਜ ਵਾਂਗੂ ਗੁਰਸਿੱਖਾਂ ਰੂਪੀ ਕਮਲਾਂ ਨੂੰ ਖੜਾਉਣ ਵਾਲੇ ਹਨ।
ਸ਼੍ਰੀ ਹਰਗੋਬਿੰਦ ਚੰਦ ਗੁਰ
ਸੋ ਚੰਦਰਮੇ ਸਮਾਨ, ਜਿਹੜੇ ਠੰਡ ਦੇਣ ਵਾਲੇ ਨੇ, ਹਿਰਦੇ ਸ਼ੀਤਲ ਕਰਨ ਵਾਲੇ ਸਤਿਗੁਰੂ।
ਨਵੋ ਸੁਸ਼ਾਂਤ ਮੁਕੰਦ
ਮੁਕਤੀਦਾਤਾ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੇਰੀ ਡੰਡੌਤ ਹੈ, ਮੈਂ ਮੱਥਾ ਟੇਕ ਕੇ ਚਰਨ ਮਨਾਉਂਦਾ ਸਤਿਗੁਰਾਂ ਦੇ, ਵੀ ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰਨ। ਗੁਰੂ ਦਾ ਗੰਮੀ ਇਤਿਹਾਸ ਹੈ, ਇਹਨੂੰ ਮੇਰੀ ਕਲਮ ਨਹੀਂ ਲਿਖ ਸਕਦੀ, ਮੇਰੀ ਬੁੱਧੀ 'ਚ ਐਡਾ ਬਲ ਨਹੀਂ ਵੀ ਮੈਂ ਲਿਖ ਸਕਾਂ। ਇਹ ਨਿਮਰਤਾ ਹੈ ਸਤਿ ਸੰਗਤ, ਗੁਰਸਿੱਖ ਨੂੰ ਮਹਾਰਾਜ ਨੇ ਇਹੀ ਢੰਗ ਦੱਸਿਆ। ਕਦੇ ਨਾ ਕਹੇ ਵੀ ਮੈਂ ਬੜਾ ਬੁੱਧੀਵਾਨ ਹਾਂ, ਮੈਂ ਬੜਾ ਵਿਦਵਾਨ ਹਾਂ, ਮੈਂ ਇਉਂ ਕਰਦਾਂਗਾ ਇਉਂ ਕਰਦਾਂਗਾ, ਨਹੀਂ। ਭਾਵੇਂ ਕਿੱਡਾ ਵੀ ਵਿਦਵਾਨ ਕਿਉਂ ਨਾ ਹੋਵੇ, ਸਦਾ ਬੇਨਤੀ ਕਰਨੀ ਹੈ ਗੁਰੂ ਸਾਹਿਬ ਦੇ ਚਰਨਾਂ 'ਚ। ਕਿੱਡਾ ਸੇਵਾਦਾਰ ਕਿਉਂ ਨਾ ਹੋਵੇ, ਕਦੇ ਮਾਣ ਨਾ ਕਰੇ। ਸੋ ਸਤਿਗੁਰਾਂ ਦੇ ਚਰਨਾਂ 'ਚ ਇਹੀ ਅਰਦਾਸ ਕਰੇ ਸੱਚੇ ਪਾਤਸ਼ਾਹ, ਜੇ ਆਪ ਜੀ ਦਾ ਹੱਥ ਹੋਵੇ ਸਿਰ 'ਤੇ, ਤਾਂ ਹੀ ਇਹ ਕਲਮ ਚੱਲ ਸਕਦੀ ਹੈ, ਤਾਂ ਹੀ ਇਤਿਹਾਸ ਬੋਧ ਹੋ ਸਕਦਾ ਹੈ। ਮੇਰੇ 'ਤੇ ਮਿਹਰ ਪ੍ਰਿਆਤ ਰੱਖੋ।
ਸੁਖ ਵਿਲਾਸ ਦਾਸਨ ਬਖਸ਼।
ਹੁਣ ਸੱਤਵੇਂ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਉਹਨਾਂ ਦਾ ਮੰਗਲ ਕਰਦੇ ਨੇ। ਕਹਿੰਦੇ ਨੇ ਸਾਹਿਬ ਸਤਿਗੁਰੂ ਕਿਹੋ ਜਿਹੇ ਨੇ? ਸੁਖ ਵਿਲਾਸ ਦਾਸਨ ਬਖਸ਼, ਆਪਣੇ ਦਾਸਾਂ ਨੂੰ ਸੁੱਖ ਬਖਸ਼ਣ ਵਾਲੇ ਹਨ।
ਰਿਪਨ ਬਚਨ ਤੇ ਹਾਨ,
ਜਿਨ੍ਹਾਂ ਦੇ ਬਚਨਾਂ 'ਚ ਐਡੀ ਤਾਕਤ ਹੈ ਸਾਧ ਸੰਗਤ ਜੀ, ਉਹਨਾਂ ਦੇ ਬਚਨਾਂ ਦੇ ਨਾਲ ਹੀ ਵੈਰੀਆਂ ਦਾ ਨਾਸ ਹੋ ਜਾਂਦਾ। ਜਿਸ ਵੇਲੇ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰਿਆਈ ਦਾ ਤਖ਼ਤ ਬਖਸ਼ਿਆ ਸੀ ਨਾ ਸਾਧ ਸੰਗਤ ਜੀ, ਹਰ ਵੇਲੇ 2200 ਘੋੜ ਸਵਾਰ ਨਾਲ ਰਹਿੰਦਾ ਸੀ ਮਹਾਰਾਜ ਦੇ। ਲੇਕਿਨ ਕਮਾਲ ਦੀ ਗੱਲ ਹੈ, ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਇੱਕ ਵੀ ਜੰਗ ਨਹੀਂ ਕੀਤੀ ਹੈ ਸਾਧ ਸੰਗਤ ਜੀ। ਜਿਸ ਵੇਲੇ ਗੁਰਿਆਈ ਦੇ ਤਖ਼ਤ 'ਤੇ ਬੈਠੇ, ਬੇਨਤੀ ਕੀਤੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਸਾਨੂੰ ਕੀ ਹੁਕਮ ਹੈ? ਆਪ ਜੀ ਨੇ 4 ਜੰਗਾਂ ਲੜੀਆਂ ਨੇ, ਜ਼ਾਲਮਾਂ ਦਾ ਮੂੰਹ ਭੰਨਿਆ ਹੈ, ਸਾਨੂੰ ਕੀ ਹੁਕਮ ਹੈ? ਹਜ਼ੂਰ ਕਹਿਣ ਲੱਗੇ ਵੀ ਤੁਸੀਂ ਬਸ ਸ਼ਾਂਤ ਸਰੂਪ ਰੱਖਣਾ ਹੈ, ਸ਼ਸਤਰ ਤੁਸੀਂ ਨਹੀਂ ਉਠਾਉਣਾ ਹੈ, ਅਤੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਕਰਨਾ। ਜੇ ਮਹਾਰਾਜ ਬੈਰੀ ਚੜ੍ਹ ਕੇ ਆਉਣ ਫਿਰ ਕੀ ਕਰਾਂਗੇ? ਫਿਰ ਤਾਂ ਤਲਵਾਰ ਚੱਕਣੀ ਪਏਗੀ ਨਾ, ਜਾਇਜ਼ ਹੈ ਫਿਰ ਤਾਂ? ਕਹਿੰਦੇ ਜਿਹੜਾ ਤੁਹਾਡੇ ਵੱਲ ਚੜ੍ਹ ਕੇ ਆਵੇਗਾ ਉਹ ਰਸਤੇ 'ਚ ਫਨਾ ਹੋ ਜਾਇਆ ਕਰੇਗਾ। ਸੋ ਇਸ ਲਈ ਜਿਨ੍ਹਾਂ ਦੇ ਬਚਨਾਂ ਦੇ 'ਚ ਐਡਾ ਬਲ ਹੈ, ਕਹਿੰਦੇ ਵੀ ਰਿਪਨ ਬਚਨ ਤੇ ਹਾਨ, ਬੈਰੀਆਂ ਨੂੰ ਬਚਨਾਂ ਨਾਲ ਹੀ ਨਾਸ ਕਰ ਦੇਣ ਵਾਲੇ ਹਨ।
ਸ਼੍ਰੀ ਸਤਿਗੁਰੂ ਹਰਿਰਾਏ ਜੀ,
ਐਸੇ ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ,
ਨਵੇਂ ਕਰੋ ਕਲਿਆਣ,
ਉਹਨਾਂ ਨੂੰ ਮੈਂ ਨਵੇਂ ਕਰਦਾ, ਮੱਥਾ ਟੇਕਦਾ, ਨਮਸਕਾਰ ਕਰਦਾ, ਡੰਡੌਤ ਕਰਦਾ ਹਾਂ, ਸੱਚੇ ਪਾਤਸ਼ਾਹ ਮੇਰੀ ਵੀ ਕਲਿਆਣ ਕਰ ਦਿਆ ਜੇ।
ਦਰਸ਼ਨ ਤੇ ਸੰਕਟ ਨਸੇ।
ਹੁਣ 8ਵੇਂ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਜਿਨ੍ਹਾਂ ਦੇ ਦਰਸ਼ਨ ਮਾਤਰ ਹੀ ਸਾਰੇ ਦੁੱਖ ਚਲੇ ਜਾਂਦੇ ਨੇ। ਇੱਥੋਂ ਤੱਕ ਕਿ ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਸਾਹਿਬ ਐਸੇ ਹਨ ਅਤੇ ਸਾਧ ਸੰਗਤ ਜੀ ਕਹਿੰਦੇ ਨੇ ਦਰਸ਼ਨ ਅਤੇ ਸੰਕਟ ਨਸੇ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਰੇ ਸੰਕਟ, ਔਖਾ ਸਮਾਂ ਨਸ ਜਾਂਦਾ, ਦੂਰ ਹੋ ਜਾਂਦਾ ਹੈ।
ਪਗ ਪਰਸਨ ਸੁਖਦਾਏ,
ਸੁੱਖਾਂ ਦੇ ਦਾਨੀ ਨੇ ਸਤਿਗੁਰੂ, ਜਿਹੜਾ ਉਹਨਾਂ ਦੇ ਚਰਨਾਂ ਨੂੰ ਪਰਸ ਲੈਂਦਾ ਹੈ, ਉਹਦੇ ਵੀ ਸਾਧ ਸੰਗਤ ਸਾਰੇ ਦੁਖੜੇ ਮਹਾਰਾਜ ਕਿਰਪਾ ਦੇ ਨੇਤਰਾਂ ਨਾਲ ਐਸੀ ਡੀਠ ਨਾਲ ਦੇਖਦੇ ਨੇ, ਕਿਉਂਕਿ ਕਿਰਪਾ ਕਟਾਖ ਅਵਲੋਕਨ ਕਿਨੋ ਦਾਸ ਕਾ ਦੁੱਖ ਵਿਦਾਰਿਓ, ਇਹਦੇ 'ਚ ਕੋਈ ਸ਼ੰਕਾ ਤਾਂ ਹੈ ਨਹੀਂ। ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਨੇ ਇਹੋ ਜਿਹੀ ਕਿਰਪਾ ਕੀਤੀ ਸਾਧ ਸੰਗਤ, ਸਮੇਂ ਦੇ ਲੋਕਾਂ ਨੇ ਇਹ ਜਾਣ ਕੇ ਵੀ ਛੋਟਾ ਬੱਚਾ ਹੈ, 5 ਸਾਲ 2 ਮਹੀਨੇ ਗੁਰਤਾ ਗੱਦੀ ਦੇ ਤਖ਼ਤ ਉੱਤੇ ਬੈਠੇ ਸਨ ਮਹਾਰਾਜ। ਸਰੀਰ ਤਾਂ ਭਾਵੇਂ ਬਾਲਕਾਂ ਵਾਲਾ ਹੈ, ਲੇਕਿਨ ਗਿਆਨ ਤਾਂ ਗੁਰੂ ਨਾਨਕ ਦਾ ਹੀ ਵਰਤ ਰਿਹਾ ਹੈ ਨਾ ਸਾਧ ਸੰਗਤ ਜੀ। ਉਹਨਾਂ ਨੇ ਸਮਝਿਆ ਬਈ ਇਹ ਬਾਲਕ ਗੁਰਤਾ ਗੱਦੀ 'ਤੇ ਬੈਠ ਗਿਆ, ਇਹਨੇ ਭਲਾ ਕੀ ਕਰ ਲੈਣਾ ਹੈ ਸਾਧ ਸੰਗਤ? ਇੱਕ ਸਮੇਂ ਇੱਕ ਕੋੜੀ ਨੂੰ ਸਤਿਗੁਰੂ ਮਹਾਰਾਜ ਦੀ ਪਾਲਕੀ ਜਾ ਰਹੀ ਸੀ, ਰਸਤੇ ਵਿੱਚ ਪਾ ਦਿੱਤਾ, ਲੰਮੇ ਪੈ ਗਿਆ ਰਸਤੇ 'ਚ, ਤੜਫ ਰਿਹਾ ਹੈ ਬਿਮਾਰੀ ਦੇ ਨਾਲ, ਮਹਾਰਾਜ ਮੇਰੇ 'ਤੇ ਕਿਰਪਾ ਕਰੋ। ਮੇਰੇ ਗੁਰਦੇਵ ਨੇ ਆਪਣੇ ਕਰ ਕਮਲਾਂ ਦਾ ਰੁਮਾਲ ਬਖਸ਼ਿਸ਼ ਕੀਤਾ ਸਾਧ ਸੰਗਤ। ਜਦੋਂ ਰੁਮਾਲ ਉਸ ਕੋੜੀ ਦੇ ਸਰੀਰ ਨੂੰ ਲਾਇਆ, ਸਾਰਾ ਕੋੜ ਮਿਟਾ ਕੇ ਰੱਖਤਾ ਸੀ, ਐਸੇ ਸਮਰੱਥ ਨੇ ਸਤਿਗੁਰੂ ਮਹਾਰਾਜ। ਸੋ ਇਸੇ ਪ੍ਰਕਾਰ ਦਿੱਲੀ ਜਦੋਂ ਮਹਾਰਾਜ ਗਏ, ਚੇਚਕ ਦੀ ਬਿਮਾਰੀ ਉੱਥੇ ਫੈਲੀ ਹੋਈ ਸੀ। ਗੁਰਮੁਖੋ, ਉੱਥੇ ਜਿੰਨਾ ਵੀ ਸਤਿਗੁਰਾਂ ਦੇ ਚਰਨਾਂ ਦਾ ਅੰਮ੍ਰਿਤ ਲਿਆ, ਚਰਨ ਧੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪੀ ਲਾਇਆ, ਐਸੀ ਬਖਸ਼ਿਸ਼ ਕੀਤੀ। ਉੱਚ ਬੱਚਾ ਅੱਜ ਵੀ ਉੱਥੇ ਦਿੱਲੀ ਵਿੱਚ ਮੌਜੂਦ ਹੈ, ਤੁਸੀਂ ਦਰਸ਼ਨ ਕਰ ਸਕਦੇ ਹੋ। ਮਹਾਰਾਜ ਸਾਹਿਬ ਦਾ ਪਵਿੱਤਰ ਅਸਥਾਨ ਬੰਗਲਾ ਸਾਹਿਬ, ਜਿੱਥੇ ਬੇਅੰਤ ਸੰਗਤਾਂ ਜਾਂਦੀਆਂ ਨੇ, ਚਰਨਾ ਅੰਮ੍ਰਿਤ ਉਹ ਹੀ ਅੱਜ ਵੀ ਵਰਤਦਾ ਹੈ। ਸੋ ਚਰਨਾ ਅੰਮ੍ਰਿਤ ਦੇ ਕੇ ਰੋਗੀਆਂ ਦੇ ਰੋਗ ਖੰਡਨ ਕੀਤੇ, ਰੋਗੀ ਕਾ ਪ੍ਰਭ ਖੰਡੋ ਰੋਗ, ਸਤਿਗੁਰੂ ਇਹੋ ਜਿਹੇ ਸਮਰੱਥ ਹਨ। ਸੋ ਇਸ ਵਾਸਤੇ ਸਾਧ ਸੰਗਤ, ਜਿਹੜੇ ਛੜੀ ਰੱਖਣ ਮਾਤਰ ਹੀ, ਸੋ ਛੱਜੂ ਵਰਗੇ ਚੋਰ ਜਿਹੜਾ ਮੂਰਖ ਸੀ, ਇਸੇ ਪ੍ਰਕਾਰ ਗੁੰਗਾ ਸੀ ਸਾਧ ਸੰਗਤ 'ਚ, ਕੰਠ ਤੋਂ ਉਚਾਰ ਨਹੀਂ ਸੀ ਸਕਦਾ ਕੁਝ ਵੀ। ਉਸ ਮੌਕੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਤੇਜ ਵੇਖ ਕੇ ਪੰਜੋਖਰਾ ਸਾਹਿਬ, ਜਿੱਥੇ ਅਸਥਾਨ ਅੱਜ ਕੱਲ੍ਹ ਹਰਿਆਣੇ 'ਚ ਪੈਂਦਾ ਹੈ, ਇੱਥੇ ਮਹਾਰਾਜ ਗਏ। ਲਾਲ ਨਾਮਕ ਇੱਕ ਪੰਡਿਤ ਸੀ ਸਾਧ ਸੰਗਤ, ਉਹਨ ਬੜੀ ਈਰਖਾ ਕੀਤੀ ਮਹਾਰਾਜ, ਇਹ ਨਿਗਾਹ ਜਿਹਾ ਬੱਚਾ ਹੈ, ਹਰ ਕ੍ਰਿਸ਼ਨ ਨਾਮ ਰਖਾ ਲਿਆ। ਦੁਆਪਰ ਦੇ ਅਵਤਾਰੀ ਸਨ ਕ੍ਰਿਸ਼ਨ ਭਗਵਾਨ, ਜਿਨ੍ਹਾਂ ਨੇ ਗੀਤਾ ਉਚਾਰਨ ਕੀਤੀ ਹੈ। ਐਡਾ ਕੁ ਬੱਚਾ ਹੈ, ਲੋਕ ਐਵੇਂ ਮੱਥਾ ਟੇਕੀ ਜਾਂਦੇ। ਮੈਂ ਤਾਂ ਮੰਨਾਂ ਜੇ ਗੀਤਾ ਦੇ ਅਰਥ ਕਰਕੇ ਦੱਸਣ, ਸਾਹਿਬ ਅੰਤਰਜਾਮੀ ਸਤਿਗੁਰੂ ਮਹਾਰਾਜ ਗਰੀਬ ਨਿਵਾਜ ਸਭ ਜਾਣਨ ਵਾਲੇ ਤ੍ਰਿਕਾਲੀ ਗਿਆਤਾ ਹਨ। ਮਹਾਰਾਜ ਨੇ ਵਿਚਾਰ ਕੀਤੀ ਜੇ ਅਸੀਂ ਅਰਥ ਕਰਤੇ, ਇਹਦਾ ਸ਼ੰਕਾ ਨਹੀਂ ਗਾ ਮਿਟਣਾ। ਕਿਉਂ? ਕਿਉਂਕਿ ਇਹ ਸਮਝੇਗਾ ਕਿ ਬਈ ਇਹ ਤਾਂ ਗੁਰੂ ਘਰ ਦੇ ਵਿੱਚ ਅਵਤਾਰੀ ਹੋਏ ਹਨ, ਉੱਥੇ ਬੜੇ ਬੜੇ ਵਿਦਵਾਨ ਪੰਡਿਤ ਸਨ, ਉਹਨਾਂ ਤੋਂ ਗੀਤਾ ਪੜ੍ਹ ਲਈ ਹੋਣੀ ਹੈ। ਮਹਾਰਾਜ ਕਹਿੰਦੇ, ਪੰਡਿਤ ਤੂੰ ਇਉਂ ਕਹੋ ਭਾਈ, ਆਪਦੇ ਮਰਜ਼ੀ ਨਾਲ ਕੋਈ ਬੰਦਾ ਲੈ ਆਵੇ, ਉਹਦੇ ਤੋਂ ਅਰਥ ਕਰਾ ਕੇ ਵਿਖਾ ਦਾਂਗੇ। ਸਾਧ ਸੰਗਤ ਜੀ, ਇਹਨੇ ਲੱਭਿਆ ਪਿੰਡ ਵਿੱਚੋਂ ਸਭ ਤੋਂ ਜਿਹੜਾ ਮੂਰਖ ਬੰਦਾ ਸੀ, ਗੁੰਗਾ ਸੀ, ਕਹਿੰਦਾ ਇਹ ਗੁੰਗਾ, ਇਹਨੇ ਕਿੱਥੇ ਬੋਲਣਾ ਹੈ। ਸੋ ਜਦੋਂ ਮੈਂ ਲੈ ਕੇ ਜਾਵਾਂਗਾ, ਚਾਰ ਬੰਦਿਆਂ ਵਿੱਚ ਆਪੇ ਹੀ ਹਾਸੋਹੀਣੀ ਗੱਲ ਹੋ ਜਾਣੀ ਹੈ, ਆਪੇ ਹੀ ਗੁਰੂ ਸਾਹਿਬ ਦੀ ਬਦਨਾਮੀ ਹੋ ਜਾਣੀ ਹੈ, ਜਿਹੜੇ ਗੁਰਤਾ ਗੱਦੀ 'ਤੇ ਬੈਠ ਕੇ ਆ ਲੋਕ ਆ ਕੇ ਮੱਥਾ ਟੇਕ ਰਹੇ ਨੇ। ਸਾਧ ਸਿੰਘ ਲੈ ਆਉਂਦਾ, ਹੰਕਾਰੀ ਦਾ ਹੰਕਾਰ ਵੀ ਮਿਟਣਾ ਜ਼ਰੂਰੀ ਸੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਛੱਜੂ ਝੋਰ ਵੱਲੇ ਐਸੀ ਨਿਗਾਹ ਨਾਲ ਤੱਕਿਆ, ਸਾਧ ਸੰਗਤ ਛੜੀ ਪਕੜੀ ਸੀ ਮਹਾਰਾਜ ਨੇ ਕਰ ਕਮਲਾਂ ਵਿੱਚ, ਉਹਦੇ ਮਸਤਕ 'ਤੇ ਲਾਈ। ਸੋ ਗਰੀਬ ਨਿਵਾਜ ਦੀ ਐਸੀ ਕਿਰਪਾ ਹੋਈ ਸਾਧ ਸੰਗਤ, ਉਸ ਵੇਲੇ ਜਿਹੜਾ ਛੱਜੂ ਝੋਰ ਸੀ ਉਹਦਾ ਜਿਹੜਾ ਗੁੰਗ ਸੀ ਨਾ, ਉਹ ਦੂਰ ਕੀਤਾ, ਅਤੇ ਗੀਤਾ ਦੇ ਸਾਧ ਸੰਗਤ ਅਰਥ ਇਹੋ ਜਿਹੇ ਕੀਤੇ। ਲਾਲ ਨਾਮਕ ਪੰਡਿਤ ਜਿਹੜਾ ਸੀ, ਗੀਤਾ ਪੜ੍ਹਨੀ ਭੁੱਲ ਗਿਆ, ਵਿਸਰ ਗਿਆ, ਉਸ ਮੌਕੇ ਆਪ ਹੀ ਗੀਤਾ ਦੇ ਸਲੋਕ ਪੜ੍ਹੀ ਜਾਵੇ, ਛੱਜੂ ਝੋਰ ਆਪ ਹੀ ਅਰਥ ਕਰੀ ਜਾਵੇ। ਉਸ ਵੇਲੇ ਸਾਧ ਸੰਗਤ ਚਰਨੀ ਪੈ ਕੇ ਮੁਆਫ਼ੀ ਮੰਗੀ, ਕਹਿੰਦਾ ਤੁਸੀਂ ਤਾਂ ਸਮਰੱਥ ਗੁਰੂ ਜੇ, ਮੈਂ ਐਵੇਂ ਸ਼ੰਕਾ ਕਰ ਲਈ ਸੀ ਆਪ ਜੀ ਉੱਤੇ। ਸੋ ਸਾਧ ਸੰਗਤ ਜੀ, ਇਸ ਵਾਸਤੇ ਲੋੜ ਹੈ ਗੁਰੂ ਉੱਤੇ ਪੂਰਨ ਸ਼ਰਧਾ ਰੱਖਣ ਦੀ, ਨਾ ਕਿ ਇਹ ਵਿਚਾਰਨ ਦੀ ਵੀ ਇਹ ਤਾਂ ਬਾਲਕ ਨੇ, ਇਹ ਤਾਂ ਜੀ ਕਿਵੇਂ ਹੋ ਸਕਦਾ ਹੈ। ਅਸੀਂ ਅੱਜ ਦੇ ਸਮੇਂ 'ਚ ਵੀ ਅਸੀਂ ਜਿਹੜੇ ਬਾਹਲੇ ਕਿਤਾਬਾਂ ਪੜ੍ਹ ਕੇ ਬਾਹਲਾ ਗਿਆਨ ਹਾਸਲ ਕਰ ਲੈਂਦੇ ਨੇ, ਫਿਰ ਗੁਰੂ 'ਤੇ ਸ਼ੱਕੇ ਕਰਨ ਲੱਗ ਪੈਂਦੇ ਆ, ਆਪਦੇ ਸਰੀਰ ਤੁਲ ਸਮਝਦੇ ਮਹਾਰਾਜ ਨੂੰ ਵੀ ਇਹ ਕਿੱਦਾਂ ਹੋ ਸਕਦਾ ਹੈ, ਇਹ ਮਨੁੱਖੀ ਜਾਮੇ 'ਚ ਹੋ ਹੀ ਨਹੀਂ ਸਕਦਾ ਸਮਰੱਥ। ਗੁਰੂ ਸਾਹਿਬ ਭਾਵੇਂ ਮਨੁੱਖੀ ਜਾਮੇ 'ਚ ਨੇ, ਲੇਕਿਨ ਸਾਧ ਸੰਗਤ ਅਕਾਲ ਪੁਰਖ ਵਾਹਿਗੁਰੂ ਦਾ ਆਪ ਰੂਪ ਹਨ, ਜੋ ਚਾਹੁਣ ਉਹ ਕਰ ਸਕਦੇ ਹੈ, ਏਡੀ ਸਮਰੱਥਾ ਦੇ ਮਾਲਕ ਹਨ। ਐਵੇਂ ਆਪਦੀ ਪੂਜਾ ਪ੍ਰਤਿਸ਼ਠਾ ਵਾਸਤੇ ਕਦੇ ਕਰਾਮਾਤ ਵਿਖਾਈ ਨਹੀਂ ਸਤਿਗੁਰਾਂ ਨੇ, ਲੇਕਿਨ ਜਿੱਥੇ ਕੋਈ ਸ਼ੰਕਾਵਾਦੀ ਸ਼ੰਕਾ ਪੈਦਾ ਕਰਦਾ ਸੀ ਨਾ, ਪਰਮੇਸ਼ਰ ਦੀ ਹੋਣ ਤੋਂ ਮੁਨਕਰ ਹੁੰਦਾ, ਉਹਦੀ ਸ਼ੰਕਾ ਮਿਟਾਉਣ ਵਾਸਤੇ ਕਰਾਮਾਤ ਵਿਖਾਈ ਵੀ ਹੈ, ਗੁਰੂ ਸਾਹਿਬ ਨੇ ਬੇਅੰਤ ਥਾਵਾਂ 'ਤੇ ਵਿਖਾਈ ਹੈ, ਇਸ ਗੱਲ ਦਾ ਕੋਈ ਸ਼ੱਕ ਨਹੀਂ ਸਾਧ ਸੰਗਤ ਜੀ। ਇਸ ਵਾਸਤੇ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਇਹ ਵੀ ਤਾਂ ਕਰਾਮਾਤ ਹੈ ਨਾ, ਗੁੰਗੇ ਤੋਂ ਅਰਥ ਕਰਾਉਣੇ। ਅਤੇ ਗੁਰਮੁਖੋ, ਮਹਾਰਾਜ ਦੀ ਬਾਣੀ ਦੀ ਗਵਾਹੀ ਹੈ, ਮੈਂ ਕੇਵਲ ਹਵਾ 'ਚ ਗੱਲਾਂ, ਹਵਾ 'ਚ ਤੀਰ ਨਹੀਂ ਮਾਰ ਰਿਹਾ। ਮਹਾਰਾਜ ਦੀ ਬਾਣੀ 'ਚ ਲਿਖਿਆ, ਮੂਖ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰਾਓ ਸੁਣੈ, ਜੋ ਕਾਲ ਕਿਰਪਾ ਕਰੈ। ਸੋ ਜੇ ਸਤਿਗੁਰੂ ਦੀ ਕਿਰਪਾ ਹੋ ਜੇ, ਪਿੰਗਲ ਪਰਬਤ ਪਾਰ ਭਰੇ, ਖਲ ਚਤਰ ਬਕੀਤਾ, ਅੰਧਲੇ ਤਰੇ ਪਵਨ ਸੂਜੇ, ਅਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਇਹ ਕਿੱਥੇ ਲਿਖਿਆ? ਇਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਲਿਖਿਆ ਹੈ। ਸੋ ਇਸ ਲਈ ਸ਼ੰਕਾ ਨਾ ਕਰੀਏ ਗੁਰੂ ਸਾਹਿਬ 'ਤੇ, ਆਪ ਕਾਰਨ ਕਰਨ ਸਮਰੱਥ ਹਨ, ਪੂਰਨ ਅਵਤਾਰ ਨੇ। ਇਸ ਵਾਸਤੇ ਐਸੇ ਸਤਿਗੁਰੂ ਜਿਹੜੇ ਆਪਦੇ ਸਿੱਖਾਂ ਦੇ ਪਿਆਰਿਆਂ ਦੇ ਸ਼ਰਧਾਲੂਆਂ ਦੇ ਸੰਕਟ ਨੂੰ ਮੇਟਣ ਦੇ ਸਮਰੱਥ ਹਨ।
ਜਨ ਹਰਸ਼ਨ ਸਰਸਨ ਸਦਾ।
ਸੋ ਜਿਹੜੇ ਸਤਿਗੁਰੂ ਮਹਾਰਾਜ ਐਸੇ ਸਤਿਗੁਰੂ ਜਿਹੜੇ ਜਨ ਉਹਨਾਂ ਦੇ ਸੇਵਕ ਹਨ ਹਰਸਨ ਸਰਸਨ, ਉਹਨਾਂ ਨੂੰ ਸਦਾ ਖੇੜਾ ਦੇਣ ਵਾਲੇ ਨੇ, ਖੁਸ਼ੀ ਦੇਣ ਵਾਲੇ ਨੇ, ਦੁੱਖਾਂ ਨੂੰ ਹਰਨ ਵਾਲੇ, ਨਾਸ ਕਰਨ ਵਾਲੇ ਹਨ।
ਸ਼੍ਰੀ ਹਰਿਕ੍ਰਿਸ਼ਨ ਸੁਪਾਏ।
ਐਸੇ ਜਿਹੜੇ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਭਾਵਨੀ ਵਾਲੇ ਸਤਿਗੁਰੂ, ਜਿਹੜਾ ਭਾਵਨੀ ਨਾਲ ਉਹਨਾਂ ਦੇ ਚਰਨਾਂ ਵਿੱਚ ਜਾਂਦਾ ਹੈ ਉਹਦੇ ਹੀ ਦੁੱਖੜੇ ਕੱਢ ਦਿੰਦੇ ਹਨ, ਐਸੇ ਸਤਿਗੁਰਾਂ ਨੂੰ ਮੇਰੀ ਡੰਡੌਤ ਹੈ।
ਤ੍ਰਿਣ ਤੁਲ ਤਨ ਤਜ ਤੁਰਤ ਤੇ।
ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦਾ ਮੰਗਲ ਕਰਦੇ ਨੇ। ਕਵੀਰਾਜ ਸੰਤੋਖ ਸਿੰਘ ਜੀ ਕਹਿੰਦੇ ਤ੍ਰਿਣ ਤੁਲ ਤਨ ਤਜ ਤੁਰਤ ਤੇ। ਤ੍ਰਿਣ ਹੁੰਦੇ ਨੇ ਕੱਖ, ਕੱਖ ਵਾਂਗੂ ਜਾਣ ਕੇ ਸਰੀਰ ਨੂੰ, ਨਾਸਵੰਦ ਸਮਝ ਕੇ ਨਾ ਸਰੀਰ ਨੂੰ ਸਤਿਗੁਰੂ ਮਹਾਰਾਜ ਨੇ ਤੁਰਤ ਛੇਤੀ ਨਾਲ ਛੱਡ ਦਿੱਤਾ ਹੈ।
ਤੁਰਕਨ ਤੇਜ ਨਿਕੰਦ।
ਤੁਰਕਾਂ ਦਾ ਤੇਜ, ਤੁਰਕਾਂ ਦਾ ਜਿਹੜੇ ਸਾਧ ਸਿੰਘ ਜ਼ਾਲਮ ਲੋਕ ਸਨ ਉਸ ਸਮੇਂ ਬੜੀ ਭਾਰੀ ਜ਼ੁਲਮ ਦੀ ਹਨੇਰੀ ਵਗਾਈ ਹੋਈ ਸੀ ਔਰੰਗਜ਼ੇਬ ਬਾਦਸ਼ਾਹ ਨੇ। ਇਹਨੇ ਮਨ 'ਚ ਧਾਰਿਆ ਹੋਇਆ ਸੀ ਮੈਂ ਦੁਨੀਆ ਵਿੱਚ ਦੂਜਾ ਧਰਮ ਮਜ਼ਹਬ ਕੋਈ ਰਹਿਣ ਨਹੀਂ ਦੇਣਾ। ਸਾਧ ਸੰਗਤ ਜੀ ਸਵਾ ਸਵਾ ਮਣ ਜੰਯੂ ਲੈਣ ਲੱਗੇ ਆ, ਬੜਾ ਭਾਰੀ ਅੱਤਿਆਚਾਰ ਹੋਇਆ ਹਿੰਦੁਸਤਾਨ ਦੇ ਬ੍ਰਾਹਮਣਾਂ ਦੇ ਉੱਤੇ, ਤਰਾ ਤਰਾ ਮਚ ਗਈ, ਰੋਏ ਕੁਰਲਾਏ, ਕੋਈ ਸਮਰੱਥ ਨਹੀਂ, ਟੱਲੀਆਂ ਖੜਕਾਈਆਂ, ਸ਼ਿਵਾਂ ਦੇ ਮੰਦਰਾਂ 'ਚ ਗਏ ਹੈ, ਬਹੁਤ ਪਾਸੇ ਭੱਜੇ, ਲੇਕਿਨ ਕੋਈ ਵੀ ਸਮਰੱਥ ਨਹੀਂ ਹੋਇਆ ਸਾਧ ਸੰਗਤ ਜੀ ਬਾਹ ਪਕੜਨ ਦੇ ਲਈ। ਆਖਿਰਕਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਆਏ ਹੈ, ਕਿਵੇਂ ਕੁਰਲਾ ਕੇ ਬੇਨਤੀ ਕੀਤੀ ਅਤੇ ਵਿਦਵਾਨ ਕਹਿੰਦੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਜਿਸ ਮੌਕੇ ਆਏ ਹੈ ਇਉਂ ਬੇਨਤੀ ਕੀਤੀ ਹੈ, ਬਾਹੇ ਅਸਾਡੀ ਪਕੜੀ ਹੈ ਸ਼੍ਰੀ ਹਰਗੋਬਿੰਦ ਕੇ ਨੰਦ। ਇਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਤਿਗੁਰੂ ਸਾਡੀ ਬਾਂਹ ਫੜੋ ਜੀ, ਹੁਣ ਹੋਰ ਕੋਈ ਹੈ ਨਹੀਂ ਸਾਡੀ ਬਾਂਹ ਫੜਨ ਦੇ ਤੁਲ ਸਮਰੱਥ, ਕਿਰਪਾ ਕਰੋ। ਅਤੇ ਉਸ ਵੇਲੇ ਸਾਧ ਸੰਗਤ ਜੀ ਬਾਂਹ ਫੜੀ ਹੈ, ਫਿਰ ਮਹਾਰਾਜ ਨੇ ਉੱਥੇ ਪਰਨ ਕੀਤਾ ਸੀ, ਹਜ਼ੂਰ ਨੇ ਕਿਹਾ ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋਡੀਏ। ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋਡੀਏ। ਇਹੋ ਜਿਹੇ ਸਤਿਗੁਰੂ ਸੂਰਬੀਰ ਬਹਾਦਰ ਬਚਨਾਂ ਦੇ ਬਲੀ ਨੇ, ਔਰ ਕਰ ਵਿਖਾਇਆ, ਕੇਵਲ ਗੱਲਾਂ ਨਹੀਂ ਕੀਤੀਆਂ ਸਾਧ ਸੰਗਤ ਜੀ, ਕਰ ਵਿਖਾਇਆ, ਇਹੋ ਜਿਹੀ ਕਰਨੀ ਕੀਤੀ, ਇਹਨਾਂ ਜ਼ਾਲਮਾਂ ਦੇ ਸਿਰ 'ਤੇ ਠੀਕਰ ਭੰਨਿਆ। ਅਤੇ ਕਲਗੀਧਰ ਪਾਤਸ਼ਾਹ ਕਹਿੰਦੇ ਠੀਕਰ ਫੋਰ ਦਲੀ ਸਿਰ ਪ੍ਰਭਪੁਰ ਕੀ ਉਹ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਮੈਂ ਸੋਕ, ਹੈ 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 ਸਭ ਜਗ ਭਇਓ ਜੈ 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 ਸੁਰਲੋਕ। ਇਹ ਜੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪਰਵਾਹ ਨਹੀਂ ਕੀਤੀ ਵੀ ਬਲੀਦਾਨ ਦੇਣਾ ਪਏਗਾ, ਸ਼ਹੀਦੀ ਦੇਣੀ ਪਏਗੀ, ਉਹ ਵੀ ਕਿਸੇ ਦੇ ਧਰਮ ਵਾਸਤੇ, ਸਾਧ ਸੰਗਤ ਆਪਣੇ ਧਰਮ ਵਾਸਤੇ ਵੀ ਦੇਣੀ ਔਖੀ ਗੱਲ ਹੈ, ਕਿਉਂ ਪਰਉਪਕਾਰੀ ਜਿਹੜੇ ਹੁੰਦੇ ਨੇ ਨਾ ਉਹ ਸਾਧ ਸੰਗਤ ਜੀ ਵਿਤਕਰਾ ਨਹੀਂ ਕਰਦੇ ਕਿਸੇ ਨਾਲ। ਹੋ ਸਕਦਾ ਹੈ ਜੇ ਤੁਰਕ ਹੋਣ, ਜੇ ਤੁਰਕ ਵੀ ਕੁਰਲਾ ਕੇ ਮਹਾਰਾਜ ਦੀ ਸ਼ਰਨ ਵਿੱਚ ਆਉਂਦੇ, ਉਹਨਾਂ 'ਤੇ ਵੀ ਜੇ ਜ਼ੁਲਮ ਹੁੰਦਾ ਤਾਂ ਮਹਾਰਾਜ ਉਹਨਾਂ ਵਾਸਤੇ ਵੀ ਠੀਕਰਾ ਭੰਨ ਸਕਦੇ ਸਨ। ਸਤਿਗੁਰੂ ਜਾਤੀਵਾਦ ਨਹੀਂ ਕਰਦੇ ਕਿਸੇ ਪ੍ਰਕਾਰ, ਹਿੰਦੂ ਹੈ ਮੁਸਲਿਮ ਹੈ ਉਹਨਾਂ ਲਈ ਤਾਂ ਸਾਰੇ ਹੀ ਇੱਕੋ ਜਿਹੇ ਨੇ, ਸਾਰੀ ਕਾਇਨਾਤ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦੇ ਨੇ ਸਤਿਗੁਰੂ ਮਹਾਰਾਜ, ਸਾਰਿਆਂ 'ਤੇ ਕਿਰਪਾ ਵਰਾਉਂਦੇ ਹੈ। ਇਹ ਗੱਲ ਵੱਖਰੀ ਹੈ ਕਿ ਲੋਕ ਅਕਿਰਤ ਕਣ ਹੋ ਜਾਂਦੇ ਹੈ, ਅੱਜ ਵੀ ਉਹਨਾਂ ਦੇ ਪਰਉਪਕਾਰਾਂ ਨੂੰ ਨਹੀਂ ਚੇਤੇ ਕਰਦੇ ਸਾਧ ਸੰਗਤ ਜੀ। ਸੋ ਅੱਜ ਲੋੜ ਹੈ ਸਮੁੱਚੇ ਭਾਰਤ ਵਰਸ਼ ਨੂੰ ਕਿ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਸਿੱਖ ਕੌਮ ਮਨਾਉਂਦੀ ਉਹਨਾਂ ਦੀ ਸ਼ਹਾਦਤ, ਉੱਥੇ ਸਾਰੇ ਭਾਰਤ ਵਰਸ਼ ਨੂੰ ਮਨਾਉਣਾ ਚਾਹੀਦਾ, ਕਿਉਂਕਿ ਜੇਕਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨਾ ਹੁੰਦੇ ਤਾਂ ਸਾਧ ਸੰਗਤ ਤੇ ਦੁਨੀਆਂ ਦੇ ਵਿੱਚੋਂ, ਦੁਨੀਆਂ ਦੇ ਨਕਸ਼ੇ ਦੇ ਵਿੱਚੋਂ ਹਿੰਦੂ ਨਾਮ ਜਿਹੜਾ ਸੀ ਇਹ ਮਿਟ ਜਾਣਾ ਸੀ, ਨਹੀਂ ਸੀ ਰਹਿਣਾ ਕੋਈ ਬ੍ਰਾਹਮਣ, ਨਹੀਂ ਸੀ ਰਹਿਣਾ ਜਨੇਊ ਧਾਰੀ ਕੋਈ, ਹਰ ਪਾਸੇ ਸਲਾਮਾਂ ਲੇਕਮ ਹੋਣੀ ਸੀ, ਇਹ ਜੀ ਹਾਲਤ ਦੁਰਦਸ਼ਾ ਹੋਣੀ ਸੀ ਸਾਧ ਸੰਗਤ ਜੀ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਜਿਸ ਮੌਕੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੰਬੰਧ ਵਿੱਚ ਜਦੋਂ ਸਾਧ ਸੰਗਤ ਐਮਰਜੈਂਸੀਆਂ ਚੱਲਦੀਆਂ ਸੀ, ਬਜ਼ੁਰਗਾਂ ਨੂੰ ਪਤਾ ਹੋਵੇਗਾ, ਬੜੇ ਭਾਰੀ ਨਗਰ ਕੀਰਤਨ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਕੱਢੇ ਸਨ, ਇਸੇ ਪ੍ਰਕਾਰ ਇਹ ਨਗਰ ਕੀਰਤਨ ਜਿਹੜਾ ਸੀ ਦਿੱਲੀ ਵੱਲ ਨੂੰ ਪ੍ਰਸਥਾਨ ਕੀਤਾ, ਬੜਾ ਭਾਰੀ ਇਕੱਠ ਹੋਇਆ ਇੱਥੇ। ਇਸ ਬੜੇ ਭਾਰੀ ਇਕੱਠ ਦੇ ਵਿੱਚ ਸਾਧ ਸੰਗਤ ਜੀ ਉਸ ਸਮੇਂ ਦੀ ਹਕੂਮਤ ਅਤੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਜਿਹੜੀ ਸੀ ਇੰਦਰਾ ਬੀਬੀ ਇੰਦਰਾ ਉਹਨੂੰ ਵੀ ਨਿਮੰਤਰਣ ਦਿੱਤਾ ਸਿੱਖਾਂ ਨੇ ਭਾਈ ਸਮੇਂ ਦੀ ਇਹ ਰਾਣੀ ਹੈ ਇਸ ਵਾਸਤੇ ਉਹ ਵੀ ਪਹੁੰਚੀ ਹੈ ਜਿਸ ਵੇਲੇ ਪਹੁੰਚੀ ਅਤੇ ਸਾਰੇ ਕੁਝ ਜਿਹੜੇ ਲੋਕ ਸਨ ਜਿਨ੍ਹਾਂ ਦੇ ਮਨਾਂ ਵਿੱਚ ਉਹੋ ਜੀ ਸਤਿਗੁਰੂ ਪ੍ਰਤੀ ਦ੍ਰਿੜਤਾ ਨਹੀਂ ਸੀ ਸਾਧ ਸੰਗਤ ਉਹਦੇ ਸਤਿਕਾਰ ਵਾਸਤੇ ਉੱਠ ਖਲੋਤੇ ਹੋਏ ਕੇਵਲ ਜਿਹੜੇ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਨਾਲ ਸਿੰਘ ਸਨ ਉਹ ਬੈਠੇ ਰਹੇ ਸੋ ਸਟੇਜ ਦੇ ਉੱਤੇ ਆਈ ਜਿਸ ਵੇਲੇ ਪ੍ਰਧਾਨ ਮੰਤਰੀ ਆਮ ਤੌਰ 'ਤੇ ਹੀ ਇਹ ਸਾਡਾ ਦਸਤੂਰ ਬਣ ਚੁੱਕਾ ਹੈ ਅਸੀਂ ਖੁਸ਼ਾਮਦੀ ਨੂੰ ਬੜੀ ਭਾਰੀ ਪਹਿਲ ਦਿੰਦੇ ਹਾਂ ਸੋ ਉਸ ਵੇਲੇ ਖੁਸ਼ਾਮਦ ਕੀਤੀ ਕਈਆਂ ਨੇ ਵੀ ਬੜੀ ਕਿਰਪਾ ਕੀਤੀ ਹੈ ਪ੍ਰਧਾਨ ਮੰਤਰੀ ਸਾਡਾ ਨਿਮੰਤਰਣ ਬਣ ਕੇ ਇੱਥੇ ਆਈ ਹੈ ਸੋ ਮਹਾਂਪੁਰਖਾਂ ਦਾ ਭਾਵੇਂ ਟਾਈਮ ਸੀ ਲੇਕਿਨ ਸਮੇਂ ਦੀ ਉਹ ਪ੍ਰਧਾਨ ਮੰਤਰੀ ਸੀ ਇਸ ਵਾਸਤੇ ਉਹਨੂੰ ਪਹਿਲਾਂ ਟਾਈਮ ਦਿੱਤਾ ਗਿਆ ਬੋਲਣ ਵਾਸਤੇ ਸਾਧ ਸੰਗਤ ਉਹਨੇ ਬੋਲਦਿਆਂ ਹੋਇਆਂ ਪਹਿਲਾਂ ਹੀ ਇਹੀ ਸ਼ਬਦ ਬੋਲੇ ਸਨ ਕਿ ਜਿਹੜਾ ਦਿੱਲੀ ਦਾ ਤਖ਼ਤ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਦੇ ਵਾਸਤੇ ਬੜੀ ਭਾਰੀ ਕੁਰਬਾਨੀ ਕੀਤੀ ਕੁਰਬਾਨੀ ਕੀਤੀ ਤਾਂ ਹੀ ਇਹ ਤਖ਼ਤ ਹੈ ਅੱਜ ਉਹ ਤਖ਼ਤ ਚੱਲ ਕੇ ਆਇਆ ਹੈ ਗੁਰੂ ਤੇਗ ਬਹਾਦਰ ਜੀ ਨੂੰ ਸਿਜਦਾ ਕਰਨ ਵਾਸਤੇ ਇਹ ਬੋਲ ਜਿਸ ਵੇਲੇ ਬੋਲ ਕੇ ਹਟੀ ਹੈ ਸੋ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਜਿਸ ਵੇਲੇ ਸਟੇਜ 'ਤੇ ਆਏ ਨੇ ਸਾਧ ਸੰਗਤ ਉਸ ਵੇਲੇ ਉਹਨਾਂ ਦਾ ਨਾਰਾ ਤਾਂ ਪਹਿਲਾਂ ਇਹੀ ਹੁੰਦਾ ਸੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਉਸੇ ਪ੍ਰਕਾਰ ਪ੍ਰਾਰੰਭਤਾ ਕੀਤੀ ਬਚਨਾਂ ਦੀ ਬਚਨਾਂ ਰੂਪੀ ਤੀਰ ਚੱਲੇ ਉਸ ਵੇਲੇ ਸਾਧ ਸੰਗਤ ਜੀ ਕਹਿਣ ਲੱਗੇ ਪਹਿਲੀ ਗੱਲ ਤਾਂ ਖਾਲਸਾ ਜੀ ਮੈਨੂੰ ਤੁਹਾਡੇ ਸਾਰਿਆਂ ਦੇ ਉੱਤੇ ਬੜਾ ਭਾਰੀ ਅਫਸੋਸ ਹੈ ਇੱਕ ਪ੍ਰਧਾਨ ਮੰਤਰੀ ਵਾਸਤੇ ਤੁਸੀਂ ਸਾਰੇ ਉੱਠ ਖਲੋਤੇ ਹੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਰੇ ਰਾਜਾਂ ਦੇ ਰਾਜਨ ਹਨ ਮਹਾਰਾਜਾਂ ਦੇ ਮਹਾਰਾਜੇ ਹਨ ਉਹਨਾਂ ਦੀ ਹਜ਼ੂਰੀ ਵਿੱਚ ਇੱਕ ਵਿਅਕਤੀ ਦੇ ਵਾਸਤੇ ਵਿਸ਼ੇਸ਼ ਤੌਰ 'ਤੇ ਉੱਠਣਾ ਇਹ ਗੁਰੂ ਦਾ ਬੜਾ ਭਾਰੀ ਅਪਮਾਨ ਹੈ ਇਉਂ ਨਹੀਂ ਕਰਨਾ ਚਾਹੀਦਾ ਹੈ ਇਉਂ ਤਾੜਨਾ ਸਹਿਤ ਬਚਨ ਕੀਤੇ ਸਨ ਸਾਧ ਸੰਗਤ ਜੀ ਨਾਲ ਹੀ ਬੀਬੀ ਇੰਦਰਾ ਨੂੰ ਵੀ ਸੰਬੋਧਨ ਕਰਕੇ ਆਪ ਜੀ ਨੇ ਕਿਹਾ ਸੀ ਕਹਿਣ ਲੱਗੇ ਬੀਬੀ ਜੀ ਤੁਸੀਂ ਕਹਿੰਦੇ ਵੀ ਅਸੀਂ ਦਿੱਲੀ ਦਾ ਤਖ਼ਤ ਆ ਕੇ ਝੁਕਿਆ ਹੈ ਦਿੱਲੀ ਦਾ ਤਖ਼ਤ ਜੇ ਆਇਆ ਕੋਈ ਆਸਾਨ ਨਹੀਂ ਹੈ ਕੋਈ ਆਸਾਨ ਨਹੀਂ ਕੀਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਕੁਰਬਾਨੀ ਐਡੀ ਭਾਰੀ ਹੈ ਜਿਸ ਦੇ ਕਾਰਨ ਅੱਜ ਤੁਸੀਂ ਇਸ ਗੱਦੀ 'ਤੇ ਬੈਠੇ ਹੋ ਜੇਕਰ ਗੁਰੂ ਸਾਹਿਬ ਆਪਦੀ ਸ਼ਹੀਦੀ ਨਾ ਦਿੰਦੇ ਤਾਂ ਬੀਬੀ ਜੀ ਇੱਥੇ ਕੋਈ ਤੁਰਕਾਣਾ ਹੋਣਾ ਸੀ ਜਿਹੜਾ ਗੱਦੀ ਦਾ ਮਾਲਕ ਹੋਣਾ ਸੀ ਅਤੇ ਤੁਸੀਂ ਵੀ ਕਿਸੇ ਬੁਰਕੇ ਦੇ ਵਿੱਚ ਹੋਣਾ ਸੀ ਸੋ ਇਹ ਸੁਤੰਤਰਤਾ ਗੁਰੂ ਸਾਹਿਬ ਨੇ ਤੁਹਾਨੂੰ ਬਖਸ਼ਿਸ਼ ਕੀਤੀ ਹੈ ਮਤਾ ਅਹਿਸਾਨ ਜਿਤਾਓ ਕਿ ਦਿੱਲੀ ਦਾ ਤਖ਼ਤ ਝੁਕਿਆ ਹੈ ਸਰੀਰ ਉੱਤੇ ਜਿੰਨੇ ਰੋਮ ਨੇ ਜਿੰਨੇ ਵਾਲ ਹਨ ਇੰਨੀ ਵਾਰ ਜਨਮ ਲੈ ਕੇ ਇੰਨੇ ਟੁਕੜੇ ਕਰਾ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਸਮਰਪਿਤ ਹੋ ਜਾਓ ਗੁਰੂ ਸਾਹਿਬ ਦਾ ਦੇਣ ਕੋਈ ਨਹੀਂ ਦੇ ਸਕਦਾ ਹੈ ਉਹਨਾਂ ਨੇ ਜੋ ਪਰਉਪਕਾਰ ਕੀਤੇ ਹਨ ਸੋ ਸਾਧ ਸੰਗਤ ਜੀ ਉਹਨਾਂ ਦੇ ਪਰਉਪਕਾਰਾਂ ਦਾ ਕਰਜ਼ ਨਹੀਂ ਕੋਈ ਲਾ ਸਕਦਾ ਇਸ ਵਾਸਤੇ ਕਦਾ ਚੇਤੇ ਮਾਣ ਨਾ ਹੋਵੇ ਕਦੇ ਅਹੰਕਾਰ ਨਾ ਹੋਵੇ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪਰਉਪਕਾਰੀ ਹਨ ਪਰਉਪਕਾਰ ਦੇ ਹਿੱਤ ਵਾਸਤੇ ਸਾਧ ਸੰਗਤ ਜੀ ਆਪਦੇ ਸਰੀਰ ਦਾ ਠੀਕਰ ਜਿਹੜਾ ਸੀ ਕੱਖ ਵਾਂਗੂ ਸਮਝ ਕੇ ਇੱਕਦਮ 'ਤੇ ਕੁਰਬਾਨ ਕਰ ਦਿੱਤਾ ਇਹੋ ਜਿਹੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ
ਤੇਗ ਬਹਾਦਰ ਸਤਿਗੁਰੂ
ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ
ਚਰਨ ਕਮਲ ਤਿੰਨ ਬੰਦ
ਐਸੇ ਗੁਰਾਂ ਦੇ ਚਰਨਾਂ 'ਤੇ ਮੈਂ ਦੋਨੇ ਹੱਥ ਜੋੜ ਕੇ ਮੱਥਾ ਟੇਕਦਾ ਹਾਂ ਸਤਿਗੁਰਾਂ ਦੇ
ਰਚਿਓ ਨਿਖਾਲ ਸਿਖਲਕ ਤੇ
ਹੁਣ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮੰਗਲ ਕਰਦੇ ਨੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਨ੍ਹਾਂ ਨੇ ਨਿਖਾਲਸ ਖਾਲਸ ਇਸ ਖਲਕਤ ਦੇ ਉੱਤੇ ਨਿਖਾਲਸ ਖਾਲਸਾ ਜਿਹੜਾ ਹੈ ਪੈਦਾ ਕੀਤਾ ਹੈ ਸ਼ੁੱਧ ਖਾਲਸਾ ਬਣਾਇਆ ਸ਼ੁੱਧ ਖਾਲਸਾ ਅਤੇ ਸਾਧ ਸੰਗਤ ਨਾਲੇ ਇਹ ਰਵਾਇਤੀ ਬਚਨ ਵੀ ਮਹਾਰਾਜ ਨੇ ਕੀਤੇ ਸਨ ਸਾਨੂੰ ਸ਼ੁੱਧ ਰਹਿਣਾ ਹੈ ਸ਼ੁੱਧ ਖਾਲਸਾ ਕੌਣ ਹੈ ਜਿਹੜਾ ਗੁਰੂ ਦਾ ਬਚਨ ਮੰਨਦਾ ਹੈ ਜਿਹੜਾ ਗੁਰੂ ਦੀ ਰਹਿਤ ਬਹਿਤ ਨੂੰ ਮੰਨਦਾ ਹੈ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਅੱਜ ਇਹੀ ਕਾਰਨ ਹੈ ਸਾਧ ਸੰਗਤ ਵਿਪਰਨ ਕੀ ਰੀਤ ਧਾਰ ਚੁੱਕੇ ਹੈ ਤਾਂ ਸਾਡੀ ਢਹਿੰਦੀ ਕਲਾ ਹੋ ਰਹੀ ਹੈ ਸੋ ਕਿਤੇ ਗੁਰੂ ਸਾਹਿਬ ਭਲਾ ਕਰਨ, ਸਾਡੇ 'ਤੇ ਮਿਹਰ ਕਰਨ, ਗੁਰੂ ਦੀ ਰਹਿਤ ਬਹਿਤ ਵਿੱਚ ਪਰਪੱਕ ਹੋਈਏ। ਸਾਧ ਸੰਗਤ, ਗੁਰੂ ਦੇ ਐਡੇ ਭਾਰੀ ਪਰਉਪਕਾਰ ਹਨ, ਇੰਨਾ ਪਿਆਰ ਦਿੱਤਾ ਸਾਨੂੰ ਮਹਾਰਾਜ ਨੇ, ਸਰਬੰਸ ਵਾਰ ਦਿੱਤਾ ਅਤੇ ਇਹ ਬਚਨ ਕੀਤੇ ਸਨ, ਇਨ ਪੁੱਤਰਨ ਕੇ ਸੀਸ ਪਰ ਵਾਰ ਦੂਏ ਸੁਚਾਰ, ਚਾਰ ਮੂਹੇ ਤੋਂ ਕਿਆ ਹੋਆ ਜੀਵਤ ਲਾਖ ਹਜ਼ਾਰ। ਇਹੋ ਜਿਹੇ ਬਚਨ ਕੀਤੇ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਇਸੇ ਪ੍ਰਕਾਰ ਦੇ ਨਾਲ ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸੱਭੈ ਕਰਤਾਰਾ ਦੇ ਬਚਨ ਕੀਤੇ ਹੈ। ਐਡੇ ਪਰਉਪਕਾਰੀ ਸਤਿਗੁਰੂ ਮਹਾਰਾਜ ਹਨ। ਸੋ ਸਾਧ ਸੰਗਤ, ਉਹਨਾਂ ਪਰਉਪਕਾਰਾਂ ਨੂੰ ਕਦਾ ਚਿੱਤ ਮਨ 'ਚੋਂ ਭੁਲਾਉਣਾ ਨਹੀਂ ਚਾਹੀਦਾ, ਗੁਰੂ ਸਾਹਿਬ ਭਲਾ ਕਰਨ ਸਾਡੇ 'ਤੇ। ਸੋ ਤਰਾ ਤਰਾ ਕਰਕੇ ਪਈ ਹੈ ਚਰਨਾਂ ਵਿੱਚ ਹਜ਼ੂਰ ਦੇ, ਖੰਡੇ ਦੀ ਪੌਲ ਪ੍ਰਾਪਤ ਕਰਕੇ ਗੁਰੂ ਦੇ ਪੰਥ ਵਿੱਚ ਸ਼ਾਮਿਲ ਹੋਈਏ। ਮਹਾਰਾਜ ਸਾਨੂੰ ਪੁੱਤਰ ਬਣਾਇਆ ਹੈ, ਪੁੱਤਰੀਆਂ ਬਣਾਇਆ ਹੈ, ਅਸੀਂ ਬੇਮੁਖ ਹੁੰਦੇ ਜਾ ਰਹੇ, ਪਤਿਤ ਹੁੰਦੇ ਜਾ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਸਾਨੂੰ ਆਪਣੀ ਬਖਸ਼ੀਸ਼ ਰੂਪੀ ਕਿਰਨ ਸਾਡੇ 'ਤੇ ਵੀ ਪਾਉਣ, ਤਾਂ ਕਿ ਸਾਨੂੰ ਸਮੱਤ ਆਵੇ ਸਤਿਗੁਰਾਂ ਤੋਂ ਖੰਡੇ ਦਾ ਅੰਮ੍ਰਿਤ ਲੈ ਕੇ, ਨਿਤਨੇਮ ਵਿੱਚ ਪਰਪੱਕਤਾ, ਰਹਿਤ ਬਹਿਤ ਵਿੱਚ ਪਰਪੱਕਤਾ ਹੋ ਜਾਵੇ, ਤਾਂ ਹੀ ਸਾਧ ਸੰਗਤ ਖਾਲਸੇ ਦੀ ਚੜ੍ਹਤ ਹੋਵੇਗੀ, ਤਾਂ ਹੀ ਚੜ੍ਹਦੀ ਕਲਾ ਹੋਣੀ ਹੈ ਨਾ। ਨਹੀਂ ਤਾਂ ਫਿਰ ਜਿਹੜਾ ਨਿਗਾਰ ਆਇਆ ਹੋਇਆ, ਜਿਹੜੀ ਢਹਿੰਦੀ ਕਲਾ ਹੋ ਰਹੀ ਹੈ, ਇਹ ਬਹੁਤ ਦੂਰ ਲਿਜਾਏਗੀ ਫਿਰ ਸਾਧ ਸੰਗਤ ਜੀ। ਇਸ ਵਾਸਤੇ ਲੋੜ ਹੈ ਇਸੇ ਕਲਗੀਧਰ ਪਾਤਸ਼ਾਹ ਦੇ ਪਰਉਪਕਾਰਾਂ ਨੂੰ ਯਾਦ ਕਰਨ ਦੀ। ਸੋ ਕਹਿੰਦੇ ਰਚਿਓ ਇਹੋ ਜਿਹਾ ਪੰਥ ਜਿਨ੍ਹਾਂ ਨੇ ਰਚਿਆ ਖਾਲਸਾ, ਜਿਹੜਾ ਸ਼ੁੱਧ ਸਰੂਪ ਹੈ, ਮਿਲਾਵਟ ਨਹੀਂ ਹੈ, ਜਿਸ ਵਿੱਚ ਕਿਸ ਪ੍ਰਕਾਰ ਵੀ
ਪੰਥ ਖਾਲਸਾ ਸੁੱਧ,
ਪੰਥ ਖਾਲਸਾ ਜਿਹੜਾ ਸ਼ੁੱਧ ਸਰੂਪ ਹੈ,
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ,
ਇਹੋ ਜਿਹੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਅਕਾਲ ਪੁਰਖ ਦੀ ਮੌਜ ਨਾਲ ਪ੍ਰਗਟਿਓ ਖਾਲਸਾ, ਪਰਮਾਤਮ ਕੀ ਮੌਜ। ਇਹ ਨਹੀਂ ਕਿਹਾ ਵੀ ਮੇਰੇ ਚੇਲੇ ਮੇਰੇ ਬਾਲਕੇ ਨੇ, ਇਹ ਮੈਂ ਸਾਜਿਆ ਪੰਥ, ਨਹੀਂ ਕਿਹਾ ਵੀ ਪਰਮਾਤਮਾ ਦੀ ਮੌਜ ਨਾਲ, ਵਾਹਿਗੁਰੂ ਦਾ ਹੁਕਮ ਹੋਇਆ ਸੀ, ਪਰਮੇਸ਼ਰ ਦੇ ਹੁਕਮ ਨਾਲ ਇਸ ਖਾਲਸੇ ਨੂੰ ਬਣਾਇਆ ਹੈ। ਸੋ ਇਸ ਵਾਸਤੇ ਸਾਧ ਸੰਗਤ, ਐਸੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੋ ਹਨ,
ਹੱਥ ਰਿਪ ਕ੍ਰਦਤ ਜੁੱਦ,
ਜਿਹੜੇ ਪ੍ਰਤੱਖ ਜਿਨ੍ਹਾਂ ਨੇ 14 ਜੰਗਾਂ ਲੜੀਆਂ, ਔਰ ਬਾਹਰੀ ਤੌਰ 'ਤੇ ਸਾਧ ਸੰਗਤ ਜੀ ਜਿਨ੍ਹਾਂ ਨੇ ਵੈਰੀਆਂ ਨੂੰ ਮਾਰ ਕੇ ਰਣ ਤੱਤੇ ਵਿੱਚ ਸਦਾ ਦੀ ਨੀਂਦੇ ਸਵਾਇਆ, ਐਸੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਅੰਤਰੀਬ ਵੈਰੀਆਂ ਨੂੰ ਮਾਰਨ ਦੇ ਵੀ ਸਮਰੱਥ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰਨ ਵਿੱਚ ਸਮਰੱਥ ਹਨ। ਜਿਹੜੇ ਬਾਹਰੀ ਯੋਧੇ ਨੇ, ਬਾਹਰੀ ਵੈਰੀਆਂ ਨੂੰ ਮਾਰਨ ਦੇ ਸਮਰੱਥ ਨੇ, ਉਹ ਸਾਡੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਵੈਰੀਆਂ ਨੂੰ ਮਾਰਨ ਵਾਲੇ ਨੇ। ਇਹੋ ਜਿਹੇ ਸਤਿਗੁਰਾਂ ਦੇ ਚਰਨਾਂ 'ਚ ਡੰਡੌਤ ਕਰਦੇ ਹਾਂ, ਨਮਸਕਾਰ ਕਰਦੇ ਹਾਂ, ਕਿਰਪਾ ਕਰਕੇ ਸੱਚੇ ਪਾਤਸ਼ਾਹ ਮੇਰੇ ਅੰਦਰੋਂ ਵੀ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ, ਕਿਰਪਾ ਕਰੋ ਸੱਚੇ ਪਾਤਸ਼ਾਹ ਸ਼ੀਤਲ ਨਾਮ ਦੀ ਬਖਸ਼ਿਸ਼ ਕਰੋ, ਤਾਂ ਕਿ ਹਿਰਦਾ ਸਾਡਾ ਸ਼ਾਂਤ ਹੋ ਸਕੇ। ਇਹ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਹੈ ਨਾ, ਇਹ ਸਾੜਦੀ ਪਈ ਹੈ ਨੇਤਾ ਪ੍ਰਤੀ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੇ ਦੱਜੇ ਨਾਨਕਾ ਤਰੀਆ ਕਰਮੀ ਲੱਗ। ਸਤਿਗੁਰ ਸੱਚੇ ਪਾਤਸ਼ਾਹ ਸ਼ੀਤਲ ਨਾਮ ਦੇ ਕੇ ਸਾਨੂੰ ਹਿਰਦੇ ਨੂੰ ਠਾਰਨ, ਐਸੇ ਗੁਰੂ ਸਾਹਿਬ ਨੂੰ ਮੈਂ ਨਮਸਕਾਰ ਕਰਦਾ, ਡੰਡੌਤ ਕਰਦਾ ਹਾਂ।
ਭਗ ਸਰੋਜ ਸਭ ਗੁਰ ਨੇ ਕੇ,
ਹੁਣ ਦਸਾਂ ਪਾਤਸ਼ਾਹੀਆਂ ਦਾ ਇਕੱਠਾ ਮੰਗਲ ਕਰਦੇ ਨੇ ਕਵੀ ਸੰਤੋਖ ਸਿੰਘ ਜੀ, ਵੀ ਸਾਰੇ ਗੁਰੂ ਜਿਹੜੇ ਹਨ, ਪਹਿਲੀ ਪਾਤਸ਼ਾਹੀ ਤੋਂ ਲੈ ਕੇ 10 ਗੁਰੂ ਸਾਹਿਬਾਨ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸ਼ਬਦ ਗੁਰੂ ਹਨ, ਜਿਹੜੇ ਪਗ ਸਰੋਜ ਸਭ ਗੁਰਨ ਕੇ, ਸਾਰੇ ਸਤਿਗੁਰਾਂ ਦੇ ਜਿਹੜੇ ਚਰਨ ਕਮਲ ਹਨ।
ਔਰ ਮੈਂ ਭਲੇ ਮਨਾਏ,
ਮੈਂ ਆਪਦੇ ਹਿਰਦੇ 'ਚ ਭਲੇ ਪ੍ਰਕਾਰ ਮਨਾਉਣਾ ਗੁਰੂ ਸਾਹਿਬ ਦੇ ਚਰਨਾਂ ਨੂੰ, ਮਹਾਰਾਜ ਦੇ ਚਰਨਾਂ ਨੂੰ ਆਪਣੇ ਹਿਰਦੇ 'ਚ ਧਾਰਦਾ ਹਾਂ, ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਗੁਰੂ ਸਾਹਿਬ ਨੂੰ ਡੰਡੌਤ ਕਰਦਾ ਹਾਂ।
ਦੁਆਸ਼ਮੀ ਅਵਰਾਸ ਕਾ,
ਇਹ ਜਿਹੜੀ ਦੁਆਦਸ਼ਮੀ ਰਾਸ ਹੈ ਨਾ, 12ਵੀਂ ਰਾਸ, ਇਸ 12ਵੀਂ ਜਿਹੜੀ ਰਾਸ ਦੀ ਪ੍ਰਾਰੰਭਤਾ ਕਰਦੇ ਹਨ।
ਰਚੋ ਪਰਮੇਸ਼ਰ ਧਿਆਏ,
ਰਚਦਾ ਹਾਂ ਪਰਮੇਸ਼ਰ ਨੂੰ ਧਿਆ ਕੇ, ਕੋਈ ਕੰਮ ਕਰਨਾ ਖਾਲਸੇ ਨੇ, ਸਾਧ ਸੰਗਤ ਪਹਿਲਾਂ ਕਿਹਨੂੰ ਯਾਦ ਕਰਨਾ ਚਾਹੀਦਾ ਹੈ? ਇਹ ਨਹੀਂ ਕਿ ਪਹਿਲਾਂ ਗਣੇਸ਼ ਦੀ ਪੂਜਾ ਕਰੋ ਫਿਰ ਕੰਮ ਆਰੰਭ ਕਰੋ, ਨਹੀਂ, ਖਾਲਸੇ ਨੂੰ ਕਦਾਚਿਤ ਇਹ ਜਿਹਾ ਹੁਕਮ ਨਹੀਂ ਮਹਾਰਾਜ ਨੇ ਕੀਤਾ। ਮਹਾਰਾਜ ਕਹਿੰਦੇ ਮੈਂ ਨਾ ਗਣੇਸ਼ੇ ਪ੍ਰਥਮ ਮਨਾਓ, ਕਿਸਨ ਬਿਸਨ ਕਬਹੂ ਨੈ ਧਿਆਉ, ਕਾਨ ਸੁਨੇ ਪਹਿਚਾਨ ਨਾ ਤਿੰਨ ਸੋ ਲਿਵ ਲਾਗੀ ਮੋਰੀ ਪੱਗ ਇਨਸੋ। ਉਸ ਵਾਹਿਗੁਰੂ ਦੇ ਚਰਨਾਂ 'ਚ ਸਾਡੀ ਤੇ ਲਿਵ ਲੱਗੀ ਹੋਈ ਹੈ, ਮਹਾਂਕਾਲ ਰਖਵਾਰ ਹਮਾਰੋ, ਉਹ ਜਿਹੜਾ ਮਹਾਂਕਾਲ ਹੈ ਨਾ, ਸਾਰੇ ਕਾਲਾਂ ਦਾ ਕਾਲ, ਮੌਤ ਦਾ ਵੀ ਅੰਤ ਕਰਨ ਵਾਲਾ ਵਾਹਿਗੁਰੂ, ਅਸੀਂ ਤਾਂ ਉਹਦੇ ਚਰਨਾਂ ਨੂੰ ਧਿਆਉਂਦੇ ਹਾਂ। ਇਹ ਰਵਾਇਤ ਹੈ ਸਤਸੰਗ ਵਿੱਚ, ਇਹ ਹੁਕਮ ਹੈ ਕਲਗੀਧਰ ਪਾਤਸ਼ਾਹ ਦਾ ਸਾਡੇ ਖਾਲਸਿਆਂ ਨੂੰ ਵੀ ਕਿ ਗੁਰਮੁਖੋ ਕਦੇ ਵੀ ਕਿਸੇ ਪ੍ਰਕਾਰ ਨਾ ਦੰਬੀ ਪਖੰਡੀ ਮੜੀਆਂ ਮਸਾਣਾ ਕਬਰਾਂ ਦਾ ਕਦੇ ਵੀ ਚਿੰਤਨ ਨਹੀਂ ਕਰਨਾ। ਖਾਲਸੇ ਨੇ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨਾਇਕ ਨਯਾ ਨੇ, ਇਹੋ ਜਿਹਾ ਨਿਸ਼ਚਾ ਗੁਰੂ ਕੇ ਖਾਲਸੇ ਨੇ ਰੱਖਣਾ ਹੈ। ਕੇਵਲ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਨਿਸ਼ਚਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬਉ ਰਾਨੰਗ, ਇਤਿਆਦਕ ਬਚਨ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਵਜੋਂ ਕੀਤੇ ਹੈ। ਸੋ ਇਸ ਵਾਸਤੇ ਮੈਂ ਪਰਮੇਸ਼ਰ ਨੂੰ ਧਿਆਉਣਾ ਹੈ, ਵਾਹਿਗੁਰੂ ਦੇ ਚਰਨਾਂ ਨੂੰ ਧਿਆਉਣਾ ਹਾਂ, ਉਸ ਅਕਾਲ ਪੁਰਖ ਨੂੰ ਧਿਆਉਣਾ ਹਾਂ, ਇਸੇ ਤਰ੍ਹਾਂ 10 ਗੁਰੂ ਸਾਹਿਬਾਨ ਨੂੰ ਧਿਆਉਣਾ ਹੈ। ਮੇਰੇ 'ਚ ਸਮਰੱਥਾ ਨਹੀਂ ਕਿ ਮੈਂ ਗੁਰੂ ਦਾ ਇਤਿਹਾਸ ਲਿਖ ਸਕਾਂ। ਗੁਰੂ ਦਾ ਇਤਿਹਾਸ ਸਾਧ ਸੰਗਤ ਲਿਖਣਾ ਕੋਈ ਐਵੇਂ ਗੱਲ ਪਈ ਹੈ? ਇਹ ਥੋੜ੍ਹੀ ਵੀ ਜਿਹੜਾ ਮਰਜ਼ੀ ਕਵੀ ਉੱਠਿਆ ਅਤੇ ਲਿਖ ਦੇਵੇਗਾ ਗੁਰੂ ਦਾ ਇਤਿਹਾਸ? ਗੁਰਮੁਖੋ, ਇਹ ਇਤਿਹਾਸ ਲਿਖਣ ਵਾਸਤੇ ਬੜੀ ਭਾਰੀ ਬੰਦਗੀ ਚਾਹੀਦੀ ਹੈ, ਗੁਰੂ ਦੀ ਗੱਲ ਕਰਨ ਵਾਸਤੇ ਚਾਹੀਦੀ ਹੈ ਬੰਦਗੀ, ਨਹੀਂ ਤਾਂ ਫਿਰ ਉਹ ਗੱਲਾਂ ਦਾ ਅਸਰ ਨਹੀਂ ਹੁੰਦਾ। ਹੁਣ ਕਵੀਰਾਜ ਸੰਤੋਖ ਸਿੰਘ ਜੀ ਦੀ ਹੀ ਇੱਕ ਐਸਾ ਗ੍ਰੰਥ ਹੈ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਜਿਹੜਾ ਸਾਰੇ ਤਖਤਾਂ ਉੱਤੇ ਇਹਦੀ ਕਥਾ ਹੁੰਦੀ ਹੈ, ਤਕਰੀਬਨ ਸਾਰੇ ਅਸਥਾਨਾਂ 'ਤੇ ਇਹਦੀ ਕਥਾ ਹੁੰਦੀ ਹੈ, ਹਰ ਗੁਰੂ ਘਰਾਂ ਦੇ ਵਿੱਚ ਇਹ ਕਥਾ ਹੁੰਦੀ ਹੈ। ਸ਼ਾਇਦ ਮੈਂ ਸਮਝਦਾ ਜੇ ਇਹ ਇਤਿਹਾਸ ਨਾ ਹੁੰਦਾ ਤਾਂ ਅੱਜ 10 ਗੁਰੂਆਂ ਦਾ ਇਤਿਹਾਸ ਸਾਡੇ ਤੋਂ ਸਾਧ ਸੰਗਤ ਅਲੋਪ ਹੋ ਜਾਣਾ ਸੀ। ਇਹੀ ਕਵੀ ਸੰਤੋਖ ਸਿੰਘ ਜੀ ਪੂਰਨ ਬ੍ਰਹਮ ਗਿਆਨ, ਲੇਕਿਨ ਸਾਡੀ ਕੌਮ ਦੀ ਬਦਕਿਸਮਤੀ ਹੈ ਅੱਜ ਅਸੀਂ ਉਹਨਾਂ 'ਤੇ ਹੁਜਤਾਂ ਕੱਸਣ ਲੱਗ ਪਏ ਵੀ ਕਵੀ ਸੰਤੋਖ ਸਿੰਘ ਤਾਂ ਪੰਡਤਾਂ ਦੇ ਘਰ ਜੰਮੇ ਹੈ। ਜਦੋਂ ਖਾਲਸੇ ਬਣ ਗਏ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ ਗੁਰੂ ਕੇ ਚਰਨ ਸ਼ਰਨ ਵਿੱਚ ਆ ਕੇ, ਫਿਰ ਕਿਹੜੀ ਬ੍ਰਾਹਮਣ ਪੁਣੇ ਦੀ ਗੱਲ ਰਹਿ ਗਈ? ਉੱਥੇ ਗੁਰਮੁਖੋ ਬੜੇ ਭਾਰੀ ਵਿਦਵਾਨ ਸਨ। ਕਵੀ ਸੰਤੋਖ ਸਿੰਘ ਦੀ ਘਟਨਾ ਕਹਿ ਕੇ ਮੈਂ ਸਮਾਪਤੀ ਕਰਾਂ। ਕਵੀਰਾਜ ਸੰਤੋਖ ਸਿੰਘ ਜੀ, ਉਹਨਾਂ ਦੇ ਇਤਿਹਾਸ 'ਤੇ ਪੂਰਨ ਸਾਨੂੰ ਨਿਸ਼ਚਾ ਰੱਖਣਾ ਚਾਹੀਦਾ ਹੈ। ਗੁਰਮੁਖੋ, ਇਹੀ ਤਾਂ ਇਹ ਇਤਿਹਾਸ ਹੈ, ਔਰ ਕੈਸੀ ਕਮਾਈ ਹੈ ਉਹਨਾਂ ਦੀ। ਮਹਾਂਪੁਰਖ ਬਾਬਾ ਕਿਰਪਾਲ ਸਿੰਘ ਜੀ, ਉਹਨਾਂ ਨੇ ਸੁਣਾਇਆ ਸੀ ਬਚਨ, ਕਹਿੰਦੇ ਸਭ ਤੋਂ ਪਹਿਲਾਂ ਆਪ ਜੀ ਨੇ ਸ੍ਰੀ ਜਪਜੀ ਸਾਹਿਬ ਦਾ ਜਿਹੜਾ ਟੀਕਾ ਕੀਤਾ ਸੀ, ਜਿਹਨੂੰ ਗਰਭਗੰਜਨੀ ਟੀਕਾ ਕਹਿੰਦੇ, ਬੜਾ ਭਾਰੀ ਇਹਦੇ 'ਚ ਵਿਦਵਤਾ ਦੇ ਨਾਲ ਉਚਾਰਨ ਕੀਤਾ ਹੈ। ਇਹ ਗ੍ਰੰਥ ਜਦੋਂ ਪੜ੍ਹਿਆ ਬੜੀ ਸ਼ਰਧਾ ਬਣੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ। ਉਸ ਵੇਲੇ ਇਹੋ ਜਿਹੀ ਭਾਵਨਾ ਬਣੀ, ਜਿਹਨੇ ਐਸੀ ਬਾਣੀ ਉਚਾਰਨ ਕੀਤੀ ਹੈ ਜਿਹੜੀ ਹੰਕਾਰ ਕੱਟ ਦੇਵੇ, ਉਹੋ ਜਿਹੇ ਗੁਰੂ ਦਾ ਇਤਿਹਾਸ ਜਾਣਨਾ ਚਾਹੀਦਾ। ਬੜੀ ਭਾਲ ਕੀਤੀ ਬਾਲੇ ਦੀ ਜਨਮ ਸਾਖੀ, ਜਿਹਦੇ 'ਚ ਹਿੰਦਾਲੀਆਂ ਨੇ ਬੜਾ ਭਾਰੀ ਵਿਗਾੜ ਪਾਇਆ ਹੋਇਆ ਸੀ। ਪੜ੍ਹਿਆ, ਮਨ ਵਿੱਚ ਨਿਸ਼ਚਾ ਨਹੀਂ ਆਈ, ਆਪ ਗਏ ਥਾਵਾਂ ਥਾਵਾਂ 'ਤੇ, ਆਖਿਰਕਾਰ ਸਾਰਾ ਇਤਿਹਾਸ ਫਿਰ ਵੀ ਨਾ ਲੱਭਿਆ। ਸਾਧ ਸੰਗਤ ਜੀ ਫਿਰ ਬੈਠ ਗਏ ਰਾਵੀ ਦੇ ਕੰਢੇ, ਚੌਂਕੜਾ ਲਾ ਲਿਆ, 1.25 ਲੱਖ ਜਪਜੀ ਸਾਹਿਬ ਦਾ ਪਾਠ ਕੀਤਾ ਸੀ। ਉੱਥੇ ਬਹਿ ਕੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਸ ਮੌਕੇ ਦਰਸ਼ਨ ਦਿੱਤੇ, ਪ੍ਰਤੱਖ ਦਰਸ਼ਨ ਦੇ ਕੇ ਸਾਰਾ ਇਤਿਹਾਸ ਬੋਧ ਕਰਾ ਦਿੱਤਾ ਸੀ। ਉਹ ਨਾਨਕ ਪ੍ਰਕਾਸ਼ ਗ੍ਰੰਥ ਜਿਹੜਾ ਹੈ, ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਸਾਰਾ ਹੀ ਬੋਧ ਹੋਇਆ ਸੀ, ਉਹ ਲਿਖਿਆ। ਇਸੇ ਪ੍ਰਕਾਰ ਗੁਰਪ੍ਰਤਾਪ ਸੂਰਜ ਗ੍ਰੰਥ, ਭਾਈ ਰਾਮ ਕੋਇਰ ਜੀ ਨੇ ਸਾਰਾ ਇਤਿਹਾਸ, ਉਹ ਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਵਿੱਚੋਂ ਸਨ, ਸਾਰਾ ਮੁਖੀ ਮੁਖੀ ਗੁਰਸਿੱਖਾਂ ਨੂੰ ਸੁਣਾਇਆ। ਉਹਨਾਂ ਨੇ ਸੁਣ ਕੇ ਇਹ ਇਤਿਹਾਸ ਨੂੰ, ਅਤੇ ਕਵੀਰਾਜ ਸੰਤੋਖ ਸਿੰਘ ਜੀ ਦੇ ਕੋਲ ਆਏ ਸਨ ਕਿ ਇਹਨਾਂ ਨੇ ਪਹਿਲਾਂ ਗੁਰੂ ਨਾਨਕ ਜੀ ਦਾ ਇਤਿਹਾਸ ਲਿਖਿਆ, ਇਹਨਾਂ ਨੂੰ ਬੇਨਤੀ ਕਰਦੇ ਹਾਂ, ਕਿਉਂਕਿ ਇਹੋ ਜਿਹਾ ਮਹਾਨ ਕਵੀ ਕੋਈ ਦੁਨੀਆ 'ਤੇ ਹੋਰ ਨਹੀਂ, ਉਸ ਸਮੇਂ ਦੇ ਸਮਕਾਲੀ ਕਵੀ ਸਨ ਕਵੀ ਸੰਤੋਖ ਸਿੰਘ। ਸੋ ਇਹਨਾਂ ਨੇ ਬਥੇਰੇ ਪਹਿਲਾਂ ਮਹਾਂਭਾਰਤ ਆਦਿਕਾਂ ਦੇ ਵੀ ਉਲੱਥੇ ਕੀਤੇ ਹੈ। ਗਏ ਕਹਿਣ ਲੱਗੇ, ਬਈ ਅਸੀਂ ਤਾਂ ਇਤਿਹਾਸ ਸੁਣਿਆ, ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਪਨੀਰੀ ਹੈ, ਇਹਨਾਂ ਨੂੰ ਕਿਵੇਂ ਬੋਧ ਹੋਵੇਗਾ ਗੁਰੂ ਦਾ ਇਤਿਹਾਸ? ਇਹ ਤਾਂ ਸੱਖਣੇ ਰਹਿ ਜਾਣਗੇ ਇਤਿਹਾਸ ਤੋਂ, ਕਿਉਂਕਿ ਜਿੰਨਾ ਚਿਰ ਗੁਰੂ ਦਾ ਇਤਿਹਾਸ ਨਹੀਂ, ਉਨਾ ਚਿਰ ਬਾਣੀ ਨਾਲ ਪ੍ਰੇਮ ਹੀ ਨਹੀਂ ਬਣਦਾ। ਬਾਣੀ ਨਾਲ ਸ਼ਰਧਾ ਕਦੋਂ ਬਣਦੀ ਹੈ? ਜਦੋਂ ਗੁਰਸਿੱਖਾਂ ਦੇ ਜੀਵਨ ਪੜ੍ਹਦੇ ਹਾਂ, ਤਾਂ ਸਾਨੂੰ ਵੀ ਲੱਗਦਾ ਭਾਈ ਸਾਨੂੰ ਵੀ ਚਾਹੀਦਾ, ਅਸੀਂ ਵੀ ਅੰਮ੍ਰਿਤ ਛਕ ਲਈਏ, ਸਾਨੂੰ ਵੀ ਚਾਹੀਦਾ ਅਸੀਂ ਵੀ ਬਾਣੀ ਪੜ੍ਹੀਏ, ਅਸੀਂ ਵੀ ਗੁਰੂ ਘਰ ਵਿੱਚ ਆਈਏ, ਇਵੇਂ ਸ਼ਰਧਾ ਰੱਖੀਏ ਗੁਰੂ ਪ੍ਰਤੀ। ਇਹ ਤਾਂ ਹੀ ਹੈ ਨਾ, ਇਤਿਹਾਸ ਸੁਣਾਂਗੇ ਤਦੇ ਹੀ ਗੱਲ ਬਣੇਗੀ ਨਾ। ਇਹ ਸਾਧ ਸੰਗਤ ਨੇ ਸਾਰਾ ਇਤਿਹਾਸ ਲਿਖਾਇਆ, ਔਰ ਸਾਰਾ ਇਤਿਹਾਸ ਸੁਣਾਇਆ ਪਹਿਲਾਂ ਕਵੀ ਜੀ ਨੂੰ, ਅਤੇ ਉਹਨਾਂ ਨੇ ਸਾਰਾ ਇਤਿਹਾਸ ਹੂ ਬਹੂ ਉਸੇ ਤਰ੍ਹਾਂ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ। ਸੋ ਐਸੇ ਮਹਾਨ ਕਵੀ, ਮੈਂ ਕਹਿੰਦਾ ਉਹਨਾਂ ਤੋਂ ਵੀ ਸਾਨੂੰ ਬਲਹਾਰ ਜਾਣਾ ਚਾਹੀਦਾ, ਕੁਰਬਾਨ ਜਾਣਾ ਚਾਹੀਦਾ, ਨਾ ਕਿ ਇਹੋ ਜਿਹੇ ਕਵੀ ਦੀ ਸਾਧ ਨਿੰਦਿਆ ਕਰਨੀ ਚਾਹੀਦੀ ਹੈ। ਹਰ ਪ੍ਰਸੰਗਾਂ ਵਿੱਚ ਕਈ ਥਾਵਾਂ 'ਤੇ ਉਹਨਾਂ ਨੇ ਲਿਖਿਆ, ਗੁਰਸਿੱਖੋ ਮੈਂ ਅਣਜਾਣ ਹਾਂ, ਮੇਰੇ ਕੋਲ ਸਮਰੱਥਾ ਨਹੀਂ। ਗੁਰਸਿੱਖ ਪਿਆਰੇ, ਜੇ ਕੋਈ ਮੇਰੇ ਤੋਂ ਊਣਤਾ ਹੀ ਰਹਿ ਗਈ ਹੋਵੇ, ਕਮੀ ਰਹਿ ਗਈ ਹੋਵੇ, ਗੁਰਸਿੱਖ ਤਾਂ ਹੰਸਾਂ ਵਰਗੇ ਨੇ। ਹੰਸ ਜਿਹੜਾ ਹੁੰਦਾ ਉਹ ਚੁੰਝ ਪਾਉਂਦਾ ਨਾ ਜਿਸ ਵੇਲੇ ਦੁੱਧ ਵਿੱਚ, ਪਾਣੀ ਅਤੇ ਦੁੱਧ ਨੂੰ ਨਖੇੜ ਦਿੰਦਾ ਹੈ ਸਾਧ ਸੰਗਤ, ਅਤੇ ਇਸੇ ਤਰ੍ਹਾਂ ਬਿਰਤੀ ਰੂਪੀ ਚੁੰਝ ਪਾਉਣਗੇ ਜਿਸ ਵੇਲੇ, ਅਤੇ ਸੱਚ ਝੂਠ ਨੂੰ ਨਖੇੜ ਕੇ, ਅਤੇ ਜਿਵੇਂ ਹੰਸ ਫੁੱਟੀਆਂ ਚੁੱਗ ਲੈਂਦੇ ਪਾਣੀ ਛੱਡ ਦਿੰਦੇ ਨੇ, ਇਸੇ ਪ੍ਰਕਾਰ ਗੁਰੂ ਦੇ ਗੁਣ ਇਹਨਾਂ 'ਚੋਂ ਗ੍ਰਹਿਣ ਕਰ ਲਿਓ ਗੁਰਸਿੱਖੋ, ਜੇ ਤੁਹਾਨੂੰ ਮੇਰੇ ਕੋਈ ਔਗੁਣ ਦਿਸਣਗੇ ਉਹਨੂੰ ਛੱਡ ਦਿਓ। ਐਸਾ ਕਵੀ ਤੂੰ ਕਦੇ ਮਿਲਣਾ? ਸੋ ਇਹੋ ਜਿਹੇ ਕਵੀ ਰਾਜ ਤੋਂ ਕੁਰਬਾਨ ਜਾਈਏ ਸਾਧ ਸੰਗਤ, ਬਹੁਤ ਸਾਰੀ ਭੁੱਲਾਂ ਚੁੱਕਾਂ ਹੋਣੀਆਂ ਸੁਭਾਵਕ ਨੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਖਸ਼ ਲੈਣਾ। ਸੋ ਜਿਹੜਾ ਅਗਲਾ ਪ੍ਰਸੰਗ ਹੈ, ਬਾਰ੍ਹਵੀਂ ਰਾਸੀ ਦੀ ਆਰੰਭਤਾ ਹੋਣੀ ਹੈ। ਸੋ ਸਾਧ ਸੰਗਤ, ਦਾਸ ਦੀ ਅੱਜ ਤੱਕ ਦੀ ਸੇਵਾ ਸੀ ਸਵੇਰੇ, ਸੋ ਜਿਹੜੀ ਸਵੇਰ ਦੀ ਵੀ ਹਾਜ਼ਰੀ ਹੈ, ਸ਼ਾਮ ਦੀ ਕਥਾ ਜਿਹੜੀ ਹੈ ਇਹ ਗਿਆਨੀ ਦਲਜੀਤ ਸਿੰਘ ਜੀ ਹੋਣੀ, ਸ਼ਾਇਦ ਪਹੁੰਚ ਜਾਣਗੇ ਟਾਈਮ 'ਤੇ, ਉਹ ਫਿਰ ਆਪ ਸੰਗਤਾਂ ਦੇ ਰੂਬਰੂ ਕਰਨਗੇ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ। ਇਸੇ ਤਰ੍ਹਾਂ ਭਾਈ ਗੁਰਮੇਜ ਸਿੰਘ ਹੋਣਾ ਦਾ ਵੀ ਬਹੁਤ ਧੰਨਵਾਦ, ਬੜੇ ਗੁਰਸਿੱਖ ਪਿਆਰੇ ਸਮੇਂ 'ਚ ਸਮਾਂ ਕੱਢ ਕੇ ਪਹੁੰਚ ਜਾਂਦੇ ਨੇ। ਜਿਵੇਂ ਸਾਧ ਸੰਗਤ ਜੀ ਭੌਰਾ ਹੁੰਦਾ ਨਾ, ਉਹ ਸੁਗੰਧੀ ਵੱਲੇ ਆਪ ਹੀ ਦੌੜਿਆ ਆਉਂਦਾ ਹੈ, ਇਸੇ ਤਰ੍ਹਾਂ ਭਾਈ ਸਾਹਿਬ ਵੀ ਬੜਾ ਉੱਦਮ ਕਰਕੇ ਆਉਂਦੇ ਜੀ, ਮੈਂ ਪਾਠ ਕਰਾਉਂਦਾ ਹਾਂ। ਇਹ ਪ੍ਰੇਮ ਹੋਵੇ ਤਾਂ ਹੀ ਗੱਲ ਬਣਦੀ ਹੈ। ਮਹਾਰਾਜ ਇਹਨਾਂ 'ਤੇ ਵੀ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਚਰਨਾਂ ਦੀ ਬਖਸ਼ਿਸ਼, ਪ੍ਰੇਮ ਪਿਆਰ ਬਖਸ਼ਣ, ਭੁੱਲਾਂ ਚੁੱਕਾਂ ਦੀ ਮੁਆਫ਼ੀ। ਆਓ ਸਾਧ ਸੰਗਤ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਆਪ ਸਾਰੀਆਂ ਸੰਗਤਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਦੀ ਬਦੌਲਤ ਆਪ ਸੰਗਤਾਂ ਦੇ ਦੀਦਾਰ ਪ੍ਰਾਪਤ ਹੋਏ। ਪੁੱਲ ਚੁੱਕ ਦੀ ਮੁਆਫ਼ੀ ਬਖਸ਼ਣੀ ਜੀ।
ਭਗ ਸਰੋਜ ਸਭ ਗੁਰ ਨੇ ਔਰ ਮੈਂ ਭਲੇ ਮਨਾਏ,
ਦੁਆਦਸ਼ੀ ਅਬਰਾਸ ਕੋ ਰਚੋਂ ਪਰਮੇਸ਼ਰ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।